सतगुरु हमरा परम गवाइया, हर नाम निरंजन मन वसाइया, सबद चीन सदा सुख पाइया, सुन मन मेरे तत ज्ञान देवन वाला, सबिद जाने गुरमुख पाइये नाम निदान। सतगुरु पेटे की वडियाई, जिन ममता अगन तृष्णा बुझाई, सहजे माता हर गुण गाई। बिन गुरु पूरे कोई न जानी, माया मोह दूजे लो बाणी, गुरमुख नाम मिले हर बाणी, गुर सेवा तपा सिर तपसार, हर जीव मन वसे सब दुख विसारण हार। दरसा चेंदी से सचियार, गुर सेवा ते त्रिभुवन सोजी होई, आप पहचान हर पावे सोई, साची बाणी मैल प्राप्त होई। गुर सेवा ते सब कुल उदारे, निर्मल नाम रखे उतारे, साची शोभा साच द्वारे, सेवड भागी जी गुर सेवा लाए, अनदिन भगत सच नाम दिड़ाए, नामे उदरे कुल सभाए, नानक साच कहे विचार, हर का नाम रखो उतार, हर भक्ति राते मोख द्वार।
सतगुरु हमरा परम गवाया, हर नाम निरंजन मन वसाया, सबद जीन सदा सुख पाया, सुन मन मेरे तत् ज्ञान देवन वाला, सब विद जाने गुरु बेटे की वडियाई, जिन ममता गन तिसना बुझाई, सहज माता हर गुण गाई।
सतगुर हमरा परम गवाया, हर नाम निरंजन मन वसाया, शब्द चीन सदा सुख पाई। ये परम गवाण की समर्था किस दे विच है? ये जगत मन बुद्धि और इंद्रिया दे नाल जो कुछ भी दृष्टिगोचर है असी देख रहे हां, सुन रहे हां, महसूस कर रहे हां, अगर यह सचमुच ठीक उस तरीके दे नाल है जिस तरह का सानू बोध हो रहा है तो फिर भरम किस चीज का है? गुरु नानक साहब पहली तुक विच ही स्पष्ट करते हैं, सतगुर हमरा परम गवाइया। इस तो स्पष्ट हो जाता है कि जो कुछ असी महसूस कर रहे हैं इस दे विच कुछ भेद है, कुछ परम है, कुछ झूठ है, कुछ सच है। अगर यह सच ना हो तो असी इस नूं ना देख सकते हैं, ना सुन सकते हैं, ना महसूस कर सकते हैं। यही वो ताकत है जिस दे नाल मन बुद्धि और इंद्रिया दे नाल जरिए असी इसका बोध प्राप्त करते हैं। इस सच्चाई तो अगे कोई होर भी चीज है जिसनु गुरु नानक साहब ने कूट की समझा दिती है, झूठ कह करके पुकारिया है। ये जो संसार की रचना नजर आ रही है अनित रचना है। अनित कहते ने जिसने रहना नहीं है, खत्म हो जाना है। नित वह है जो रहन वाला है सदा तो। इस सृष्टि के दृष्टिगोचर होने तो पहला भी जो मौजूद सी, जिसने इस सृष्टि का निर्माण किया, सृजनात्मक की शक्ति है, इसनु चलान की शक्ति है, इसनु खत्म करने की शक्ति है, उसनु गुरु नानक साहब सच कहते हैं। सच यानी रहन वाली एक ऐसी ताकत है जड़ी मन बुद्धि और इंद्रिया तो परे की चीज है, जरा कि सिर्फ आत्मिक विषय है। तत् का ज्ञान आत्मा और परमात्मा के नाल मिल जाना, कारण आत्मा भी वह अनंत गुणा की स्वामनी सच का स्वरूप है जिसन असी भुल करके बैठे हैं। असी अपने आप को शरीर समझते हैं और शरीर करके संसार है। अगर शरीर नहीं है, इंद्रिया नहीं हैं, तो संसार है या नहीं वो कोई फर्क नहीं पै जाता। जो जो शरीर के नाल असी संसार दे विच रमदे हाँ, इस दे विच गवाचन लग जाते हैं, त्यों त्यों असी अपने आप नू भुलन लग जाते हैं। आप पछाणा हर पावे सोए, जिसने अपने आप नू पछाण लिया, अपने आप यानी आत्मा की पछाण कर ली, आत्मा नू प्राप्त कर लिया, आत्मा उस दे गुण का एक अंश है। कितना वड्डा अंश है? 12 सूरज का। 12 सूरज कोई घट ताकत नहीं है, कहने की गल है। एक सूरज इस सृष्टि नू रोशन कर रहा है, क्लोरोफिल का पोषक तत्व दे रहा है। अगर एक दिन यह सूरज ना चढ़े, एक क्लोरोफिल ना मिले, तो यह सारी सृष्टि जी सू नज़र आ रही है, दृष्टिगोचर है, जिस के उपर असी कुरबान हो रहे हैं, यह सारी फना हो जाएगी। ये विज्ञानिक भी इस चीज़ को आज मान लेते हैं। तो विज्ञानिका तो बहुत बहुत अगे संतान ने यह सारे मजमून को बिल्कुल स्पष्ट रूप के व्याख्या की है, उच्चारण किया है, भेद को प्रगट किया है। तो सचखंड तो जड़ियां ताकत आंदियां हैं वो इस भरम को दूर करने वास्ते आंदियां ने, ना कि भरम को पैदा करने वास्ते, ना कि इस जगत के भरम बनाने वास्ते या फैलाने वास्ते। जदों ये ताकत आ करके अपना काम करके चलिया जांदियां ने, वो ताकत जड़ी है किसी होर घट दे विच, किसी होर मुल्क दे विच, यानी इसी धरती दे विच किसी होर जगह काम करन लग जाती है, तो जिहड़े नज़दीके उस मालिक दे प्यारे होंदे ने, परिवार दे मैंबर होंदे ने, क्या करदे ने, वह उसी दे नां दा मत या धर्म चला देंदे ने। ते धर्म की उत्पत्ति, मत की उत्पत्ति जड़ी है होंदी उन्हां संतां दे चरणा तो ही है, इहदे च कोई शक नहीं है। और उहदे च बहुत सारी सच्चाई भी होंदी है और बहुत सारे ऐसे नियम भी होंदे ने जिहड़े कि इस आत्मा का कल्याण करन दे विच मदद करदे ने। पर जिस पूर्ण फल नूं प्राप्त करन वास्ते इंसान का जन्म मिलिया, उसनु यह आकाश तत्व दिता गया है, यह सिर्फ और सिर्फ पूर्ण फल प्राप्त करने वास्ते दिता गया। अगर असी पूर्ण फल नु प्राप्त ना कर सके, जप तप संयम नियम व्रत नियम दे विच रह गए, तो यह सारे फल देण कारण ही ने, इस आत्मा के कल्याण कारण ने। पर आत्मा का पूर्ण कल्याण नहीं होएगा, आत्मा जड़ी है 84 दे विच ही रहेगी। असी हंकार दे विच आ जांदे आ, सतगुरु सानू उपले मंडला जा जाणगे, तो एक गल का विचार करो, सतगुरु हुक्म करते हैं भी तुसी ये दसो, क्या उन्हां मंडलां जो तुसी ड्यूटी दियोगे तो क्या तुहानू तन और मन का मुजरा मिलेगा या नहीं मिलेगा? यह ड्यूटी तुसी किस तरीके नाल दे सकते हो? असी यह सारिया ड्यूटियां तो मुक्त होने वास्ते जन्म लिया है। जन्म दिता किस वास्ते गया? यह तन का पिंजरा दिता ही इस वास्ते गया सीगा कि तुसी इस पिंजरे दे विच रह करके ऐसा कर्म कमा लो, ऐसी निष्कामता कर लो कि तुसी सदा लई इस तन और मंजरपन के पिंजरे नूं तोड़ करके उस अविनाशी अकाल पुरख परमात्मा नूं मिल करके उसे का रूप होकर के उसी दे विच स्थित हो जाओ। तो असी कर की रहे हैं? असी मत और धर्म चला करके कुछ नियम जड़े कि संत दे जांदे ने, जड़े कि उस वक्त दे विच पूर्ण कारगर होंदे ने। गुरु नानक साहब जो आए थे उन्होंने चरण अमृत दिता सी, हुण विचार करके देख लो, इस वेले लखां ही लोकी जड़े ने पूर्ण सतगुरां दे कोल जांदे ने, क्या चरण अमृत देना पॉसीबल है? यानी कि समय के अनुसार जो चीज ठीक लगती है, यानी कि आत्मा के कल्याण वास्ते, शरीर नूं संसार चों कढ़न वास्ते कुछ नियम दिते जांदे ने, कुछ विधियां दित्तियां जांदियां ने। यह सारे नियम और विधियां जड़ियां ने एक साधन मात्र ने। इसनूं पक्की करके जान लो कि यह कोई जादू मंत्र का खेल नहीं है। असी नाम दे भरम दे विच फस गए। बिल्कुल विचार करके देखो कि नाम क्या चीज है। सब तो पहले इस ते विचार करते हैं कि इस जगत दे विच जितनियां भी वस्तुआं संबंध या पदार्थ नजर आते हैं, ਉਹਨਾਂ ਨੂੰ ਯਾਦ ਕਰਨ ਵਾਸਤੇ, ਉਹਨਾਂ ਦੇ ਸੰਸਾਰ ਦੇ ਵਿੱਚ ਕਾਰ ਵਿਵਹਾਰ ਕਰਨ ਵਾਸਤੇ ਸਾਨੂੰ ਉਹਨਾਂ ਦਾ ਨਾਮ ਰੱਖਣਾ ਪੈਂਦਾ। ਅਗਰ ਅਸੀਂ ਉਹਨਾਂ ਨੂੰ ਨਾਮ ਦੇ ਨਾਲ ਨਹੀਂ ਪੁਕਾਰਾਂਗੇ, ਨਹੀਂ ਯਾਦ ਕਰਾਂਗੇ, ਤੇ ਸਾਨੂੰ ਪਤਾ ਹੀ ਨਹੀਂ ਚੱਲੇਗਾ ਕਿਹੜੀ ਵਸਤੂ, ਕਿਹੜਾ ਪਦਾਰਥ ਜਾਂ ਕਿਹੜਾ ਮਨੁੱਖ ਹੈ। ਇੱਕ ਮਨੁੱਖ ਦੀ ਗੱਲ ਕੀਤੀ ਜਾਏ ਤੇ ਅੱਜ ਇਤਨੀ ਤਰੱਕੀ ਕਰਨ ਦੇ ਬਾਅਦ, ਵਿਕਾਸ ਕਰਨ ਦੇ ਬਾਅਦ ਵੀ ਇੱਕ ਇਨਸਾਨ ਦੇ ਕੋਲ ਇਨਸਾਨ ਦੀ ਗਿਣਤੀ ਵੀ ਨਹੀਂ ਹੈ ਕਿ ਇਸ ਮੁਲਕ ਦੇ ਵਿੱਚ, ਇਸ ਸੰਸਾਰ ਦੇ ਵਿੱਚ ਕਿਤਨੀਆਂ ਜੀਵਾਤਮਾਂ ਇਨਸਾਨ ਦੀ ਜੂਨ ਦੇ ਵਿੱਚ ਮੌਜੂਦ ਹਨ। ਇਸ ਤੋਂ ਵਿਚਾਰ ਕਰਕੇ ਦੇਖ ਲਓ ਕਿ ਹਰ ਇੱਕ ਇਨਸਾਨ ਦਾ ਗੁਣ ਔਰ ਧਰਮ ਅਲੱਗ ਹੈ। ਪਰਮਾਤਮਾ ਜਿਸ ਨੂੰ ਨਾਮ ਜਾਂ ਗੁਣ ਕਿਹਾ ਗਿਆ ਹੈ, ਅਨੰਤ ਗੁਣਾਂ ਦਾ ਸਵਾਮੀ ਹੈ। ਅਨੰਤ ਗੁਣ ਕਿਸ ਤਰੀਕੇ ਦੇ ਨੇ? ਇਸ ਸ੍ਰਿਸ਼ਟੀ ਦੇ ਵਿੱਚ 84 ਲੱਖ ਜੂਨਾਂ ਨੇ ਔਰ ਇੱਕ ਜੂਨ ਦੀ ਗਿਣਤੀ ਕਿਤਨੀ ਹੈ ਕੋਈ ਨਹੀਂ ਜਾਣਦਾ। ਯਾਨੀ ਕਿ ਅਪਾਰ ਜੂਨਾਂ ਨੇ, ਅਪਾਰ ਜੂਨ ਦਾ ਭਾਵ ਹੈ ਇੱਕ ਜੂਨ ਦੀ ਗਿਣਤੀ ਨਹੀਂ ਪਤਾ। ਤੇ ਇਹ 84 ਲੱਖ ਜੂਨ ਦੀ ਗਿਣਤੀ ਕੌਣ ਕਰੇਗਾ ਔਰ ਇੱਕ ਜੂਨ ਦੀ ਅਪਾਰ ਦੀ ਗਿਣਤੀ ਕਿਸ ਦੇ ਕੋਲ ਆ? ਤੇ ਸਾਰੀਆਂ ਹੀ ਜੂਨਾਂ ਜਿਹੜੀਆਂ ਨੇ, ਜਿਤਨੇ ਵੀ ਕੱਟ ਨੇ, ਯਾਨੀ ਕਿ ਇੱਕ ਇੱਕ ਜੂਨ ਦੇ ਵਿੱਚ ਜਿਤਨੇ ਕੱਟ ਸਰੀਰ ਤਨ ਦੇ ਮਨ ਦੇ ਮੌਜੂਦ ਨੇ, ਸਭ ਦੇ ਗੁਣ ਔਰ ਧਰਮ ਜਿਹੜੇ ਨੇ ਬਿਲਕੁਲ ਹੀ ਅਲੱਗ ਹਨ। ਔਰ ਇਤਨੇ ਗੁਣ ਔਰ ਧਰਮ ਅਲੱਗ ਹੋਣ ਦੇ ਬਾਵਜੂਦ ਇਹ ਸਭ ਨੂੰ ਕੋਈ ਚਲਾ ਰਿਹਾ ਹੈ, ਕੋਈ ਤਾਕਤ ਹੈ, ਕੋਈ ਐਸੀ ਚੀਜ਼ ਹੈ ਜਿਹੜੀ ਸਭ ਦਾ ਲੇਖਾ ਲੈ ਕਰਕੇ ਬੈਠੀ ਹੈ। ਇਸ ਸ੍ਰਿਸ਼ਟੀ ਦੇ ਵਿੱਚ ਇਹ ਜੀਵਾਤਮਾ ਆਈ ਹੈ ਕਿਤਨੀ ਵਾਰੀ ਆਈ ਹੈ? ਅਨੰਤ ਵਾਰੀ ਆਈ ਹੈ। ਅਨੰਤ ਸ੍ਰਿਸ਼ਟੀ ਹੈ, ਕੋਈ ਇੱਕ ਤ੍ਰਿਲੋਕੀ ਨਹੀਂ ਹੈ, ਅਨੰਤ ਤ੍ਰਿਲੋਕੀਆਂ। ਇੱਕ ਪ੍ਰਿਥਵੀ, ਇੱਕ ਆਸਮਾਨ, ਇੱਕ ਸੂਰਜ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼। ਯਾਨੀ ਕਿ ਇਤਨੇ ਮੰਡਲ ਔਰ ਦੇਸ਼ ਚੰਦ ਸੂਰਜ ਨੇ ਕਿ ਤੁਸੀਂ ਗਿਣਤੀ ਨਹੀਂ ਕਰ ਸਕਦੇ। ਕੇਤੇ ਦਾ ਭਾਵ ਹੈ ਅਨੰਤ, ਯਾਨੀ ਅਨੰਤ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਅਨੰਤ ਗੁਣਾਂ ਦਾ ਸਵਾਮੀ ਹਰ ਜੀਵ ਦੇ ਵਿੱਚ, ਯਾਨੀ ਕਿ ਹਰ ਜੀਵਾਤਮਾ ਜਿਸ ਵੀ ਤਨ ਔਰ ਮਨ ਦੇ ਪਿੰਜਰੇ 'ਚ ਹੈ, ਉਸਦੇ ਗੁਣ ਔਰ ਤਨ ਅਲੱਗ ਰਹਿ ਔਰ ਅਲੱਗ ਹੀ ਲੇਖਾ ਉਸਦੇ ਕੋਲ ਹੈ। ਕਿਤਨੇ ਜਨਮ ਹੋਏ ਉਸਦੇ ਕੋਲ ਸਾਰੇ ਮੌਜੂਦ ਨੇ, ਕਿਤਨੇ ਹੋਰ ਆਉਣਗੇ ਉਹਦੇ ਕੋਲ ਸਾਰੇ ਮੌਜੂਦ ਹਨ। ਔਰ ਕੈਸੇ ਗੁਣ ਧਰਮ ਨੇ, ਕੈਸੇ ਕਰਮ ਕੀਤੇ ਨੇ ਔਰ ਉਸਦਾ ਕੈਸਾ ਭੁਗਤਾਨ ਦੇਣਾ ਇਸ ਨੂੰ, ਇਹ ਵੀ ਸਾਰਾ ਲੇਖਾ ਉਸਦੇ ਕੋਲ ਮੌਜੂਦ ਹੈ। ਹੁਣ ਵਿਚਾਰ ਕਰਕੇ ਦੇਖ ਲਓ, ਐਸੀ ਭਿਆਨਕ ਰਚਨਾ ਚਲਾਉਣ ਵਾਲੀ ਤਾਕਤ ਨੂੰ ਕਿਆ ਅਸੀਂ ਲਫ਼ਜ਼ ਨਹੀਂ ਸਮਝ ਕਰਕੇ ਬੈਠੇ? ਅਸੀਂ ਕਹਿੰਦੇ ਹਾਂ ਅਸੀਂ ਨਾਮ ਲੈ ਆਇਆ, ਅੰਮ੍ਰਿਤ ਲੈ ਆਇਆ। ਕੈਸਾ ਨਾਮ ਲੈ ਆਇਆ, ਕੈਸਾ ਅੰਮ੍ਰਿਤ ਪੀ ਆਇਆ। ਕਾਰੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾ ਸਾਧਨਾ ਆਇਆ, ਜੋ ਕਸਤੂਰੀ ਮਿਰਗ ਨਾ ਜਾਣੇ ਪਰਮ ਦਾ ਪਰਮ ਭੁਲਾਈਆ। ਕਹਿੰਦੇ ਨੇ ਤੇਰੇ ਘੱਟ ਦੇ ਚ ਇਹ ਨਾਮ ਰੂਪੀ ਅੰਤਰ ਭਰਪੂਰ ਮਾਤਰਾ ਦੇ ਵਿੱਚ ਮੌਜੂਦ ਹੈ। ਜਦੋਂ ਇਹ ਆਤਮਾ ਸੱਚਖੰਡ ਤੋਂ ਉਤਰੀ ਸੀ ਨਾ, ਇਸ ਨੂੰ ਭਰਪੂਰ ਮਾਤਰਾ ਦੇ ਵਿੱਚ ਇਹ ਨਾਮ ਰੂਪੀ ਅਖੰਡ ਭੰਡਾਰ ਦੇ ਦਿੱਤਾ ਗਿਆ ਸੀ, ਜਿਹੜਾ 12 ਸੂਰਜ ਦਾ। ਔਰ 12 ਸੂਰਜ ਦੀ ਤਾਕਤ ਨੂੰ ਲੈ ਕਰਕੇ ਇਹ ਜੀਵਾਤਮਾ ਪਰ ਬ੍ਰਹਮ ਤੱਕ ਬੜੀ ਸ਼ਾਨ ਦੇ ਨਾਲ, ਬੜੇ ਸ਼ੌਕ ਦੇ ਨਾਲ ਜਾ ਸਕਦੀ ਹੈ, ਬਸ਼ਰਤੇ ਕਿ ਇਸ ਦੇ ਅੰਦਰ ਪ੍ਰਬਲ ਇੱਛਾ ਹੋਏ ਪਰਮਾਤਮਾ ਨੂੰ ਮਿਲਣ ਦੀ। ਇਸ ਨੂੰ ਕਿਸੇ ਚੀਜ਼ ਦੀ, ਕਿਸੇ ਸਹਾਰੇ ਦੀ ਲੋੜ ਨਹੀਂ ਹੈ, ਪਰਮਾਤਮਾ ਦਾ ਅੰਸ਼ ਹੈ। ਇਸ ਚੀਜ਼ ਨੂੰ ਮਹਿਸੂਸ ਕਰੋ, ਇਹ ਇਤਨੀ ਦੀਨ ਨਹੀਂ ਹੈ ਜਿਤਨੀ ਕਿ ਕਰਮ ਕਰਕੇ ਇਸਨੇ ਆਪਣੇ ਆਪ ਨੂੰ ਪਿੰਜਰੇ ਦੇ ਵਿੱਚ ਕੈਦੀ ਬਣਾ ਕਰਕੇ ਦਇਆ ਦਾ ਅਧਿਕਾਰੀ ਬਣਾ ਦਿੱਤਾ। ਤਰਸ ਰਹੀ ਹੈ, ਤੜਫ ਰਹੀ ਹੈ ਇਸ ਮਨ ਔਰ ਤਨ ਦੇ ਪਿੰਜਰੇ 'ਚੋਂ ਨਿਕਲਣ ਵਾਸਤੇ। ਕਾਰਨ ਸਿਰਫ ਇੱਕੋ ਹੀ ਸੀ, ਅਨੰਤ ਕਾਲ ਤੋਂ ਜਦੋਂ ਵੀ ਇਹ ਮਨੁੱਖ ਦੇ ਜਨਮ ਦੇ ਵਿੱਚ ਆਈ, ਇਸਨੇ ਕਦੀ ਉਸ ਪਰਮਾਤਮਾ ਨੂੰ, ਉਸ ਨਿਰੰਜਨ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਸੋ ਇਸ ਦੇ ਵਿੱਚ ਨਾਮ ਜਿਹੜਾ ਹੈ ਭਰਪੂਰ ਮਾਤਰਾ ਦੇ ਵਿੱਚ ਦਿੱਤਾ ਗਿਆ, ਤੇ ਫਿਰ ਜੋ ਕੁਝ ਸਾਨੂੰ ਦਿੱਤਾ ਗਿਆ ਹੈ ਇਹ ਉਸ ਪਰਮਾਤਮਾ ਨੂੰ ਯਾਦ ਕਰਨ ਦਾ ਇੱਕ ਲਫ਼ਜ਼, ਯਾਨੀ ਕਿ ਪੁਕਾਰਨ ਵਾਸਤੇ, ਚਿੰਤਨ ਕਰਨ ਵਾਸਤੇ। ਕਾਰਨ ਕੀ ਸੀ? ਸਾਧਨ ਚਾਹੀਦਾ ਕਿ ਮਨ ਚਿੰਤਨ ਕਰਦਾ ਹੈ ਸੰਸਾਰ ਦਾ, ਵਸਤੂ ਦਾ, ਸੰਬੰਧ ਦਾ। ਤੇ ਆ ਸੰਸਾਰ ਦੇ ਚਿੰਤਨ ਨੂੰ ਤਿਆਗਣ ਵਾਸਤੇ ਪਰਮਾਤਮਾ ਦਾ ਚਿੰਤਨ ਕਰਨਾ। ਅਸਲੀ ਗੱਲ ਲਫ਼ਜ਼ ਨਹੀਂ ਆ, ਬਸ ਕੋਈ ਜਾਣੇ ਕਿ ਅਸੀਂ ਇੰਦਰੀ ਦੇ ਲਫ਼ਜ਼ ਦੇ ਨਾਲ ਪਰਮਾਤਮਾ ਨੂੰ ਪ੍ਰਾਪਤ ਕਰ ਲਵਾਂਗੇ। ਇੰਦਰੀ ਦਾ ਜਪ ਕਰਨ ਵਾਲੇ ਬੜੇ ਬੜੇ ਮਹਾਨ ਹੋਏ ਨੇ, 1000 ਸਾਲ ਉਹਨਾਂ ਨੇ ਤਪ ਕੀਤੇ ਨੇ, ਪਰ ਅੰਤਰ ਦੇ ਵਿੱਚ ਉਹਨਾਂ ਦਾ ਖਿਆਲ ਜਿਹੜਾ ਸੀਗਾ, ਭਾਵ ਜਿਹੜਾ ਸੀ, ਉਹ ਸਕਾਲ ਪੁਰਖ ਪਰਮਾਤਮਾ ਦੇ ਨਾਲ ਨਹੀਂ ਸੀ ਜੁੜ ਸਕਿਆ, ਔਰ ਨਾ ਹੀ ਮਨ ਅੰਦਰ ਗਿਆ, ਔਰ ਨਾ ਹੀ ਪਰਮਾਤਮਾ ਦੇ ਨਾਮ ਨੂੰ ਪ੍ਰਾਪਤ ਕਰਨ ਦੇ ਕਾਬਿਲ ਬਣ ਸਕੇ। ਯਾਨੀ ਕਿ ਨਾਮ ਜੋ ਲਫ਼ਜ਼ ਦਿੱਤਾ ਗਿਆ ਹੈ, ਇਹ ਸਾਨੂੰ ਇੱਕ ਸਾਧਨ ਦਿੱਤਾ ਗਿਆ ਹੈ ਪਰਮਾਤਮਾ ਦਾ ਚਿੰਤਨ ਕਰਨ ਵਾਸਤੇ। ਪਰ ਇਸ ਦੇ ਚਿੰਤਨ ਦੇ ਨਾਲ ਹੀ ਜ਼ਰੂਰੀ ਹੈ ਕਿ ਮਨ ਅੰਦਰ ਦੇ ਵਿੱਚ ਜਾ ਕਰਕੇ ਉਸ ਪਰਮਾਤਮਾ ਦੇ ਨਾਲ, ਉਸ ਸ਼ਬਦ ਦੇ ਨਾਲ ਜੁੜੇ। ਅਗਰ ਉਸ ਸ਼ਬਦ ਦੇ ਨਾਲ ਨਹੀਂ ਜੁੜਿਆ, ਤੇ ਇਹ ਜਿਤਨਾ ਵੀ ਅਸੀਂ ਚਿੰਤਨ, ਯਾਨੀ ਕਿ ਬਿਨਾਂ ਮਨ ਨੂੰ ਅੰਦਰ ਲਿਜਾਏ ਲਫ਼ਜ਼ਾਂ ਦਾ, ਜ਼ਬਾਨ ਦੇ ਨਾਲ, ਇੰਦਰੀਆਂ ਦੇ ਨਾਲ ਕੀਤਾ, ਅੱਖ ਬੰਦ ਕਰਕੇ, ਇਹ ਸਿਰਫ ਜਵਾਨੀ ਜਮ੍ਹਾਂ ਖਰਚਿਆ। ਉਸਦਾ ਭਾਵ ਹੈ ਕਿ ਸਾਨੂੰ ਪਰਮ ਫਲ ਦੀ ਪ੍ਰਾਪਤੀ, ਪੂਰਨ ਫਲ ਦੀ ਪ੍ਰਾਪਤੀ ਨਹੀਂ ਹੋਏਗੀ। ਬਹੁਤ ਸਾਰੇ ਫਲ ਮਿਲਣਗੇ, ਅਪਾਰ ਫਲ ਮਿਲਣਗੇ, ਅਪਾਰ ਜਿਹਦੀ ਕੋਈ ਗਿਣਤੀ ਨਹੀਂ ਹੈ, ਪਰ ਉਹਦੇ 'ਚ ਇੱਕ ਫਲ ਨਹੀਂ ਹੋਏਗਾ जिसनों की नाम या शब्द किया गया। ते नाम इतनी सस्ती कोई चीज नहीं है अमृत कोई कि रात चल दिया लैन लग्या मिल जाएगा या इस तरीके दे नाल अख बंद करांगे ते साडे अंदर जो है प्रगट हो जाएगा। यह एक परमात्मा का गुण और ताकत है, यह निरंतर चिंतन की लोड़ है। तो परमात्मा ने सानू याद करन वास्ते उसका नाम दिता है, तो जड़ा नाम सानू दिता गया इस दे विच उसकी ताकत मौजूद है। कारण कि देण वाला सानू अपने नाल मिलाना चाहता, हुण देण वाला तो सानू साधन दे रहा अपने नाल मिलाने वास्ते, और जिस कट दे विच आया उसनू असी गुरु कहते हैं, वह भी साधन है। गुरु नानक साहब की सारी बाणी बिल्कुल स्पष्ट उपदेश करती है कि जिसने गुरुआ के गुरु धारण कर लिया, गुरुआं दा गुरु कौन है, जिन्हां नूं असीं कुर्बान हो रहे हैं, जिन्हां दे उत्ते असीं बिल्कुल धूप बत्तियां देंदे होए सिर्फ बिशक मुखोटा ही लगा रखिया, फिर भी परमात्मा दा रूप सतगुरु ने कहंदे ने उन्हां दे उपर भी उह ताकत मौजूद है जिसनों की सतनाम या अकाल पुरख कहा जाता है। और जिस कट दे विच प्रगट हुंदा उस कट की महानता उस अकाल पुरख के गुण यानी कि नाम रूपी भंडार के कारण है, यानी कि उसके अंदर वह भंडार प्रगट हो गया। तो यानी जिसने उस एक अकाल पुरख की टेक ला ली, समझ उसने सारे ही गुरुआ की टेक ला ली, किसी विशेष आकार की टेक का कोई सवाल ही नहीं पैदा होता। और असी विशेष आकार विशेष दाड़ी नु मुख रख करके अलग मत और धर्म चला करके विशेष नामा दे नाल याद करके सिर्फ और सिर्फ आत्मा दे लई बंधन पैदा कर रहे हैं। इतने बंधन असी पैदा कर चुके हैं कि असी करोड़ जन्म लगे रहिए ते ए बंधन कट्टन वाले नहीं, सतगुर सिख के बंधन काटे। वो तो बंधन जन्म मरण के कट्टन वास्ते आए सी, उन्हां नू असी की कटवाने, असी जींदे जी इस आत्मा नू, ए तन और शरीर मन दे शरीर बंधन दे उत्ते होर बंधन यानी कि धर्म और मत का बंधन पवा के रख दिता। हुण जब तक असी धर्म और मत दीआं दीवारां चों निकलांगे नहीं, ये दीवारां बनाईआं किसने ने, सतगुरु ने नहीं बनाईआं, वो तो देश दिता और उन्होंने जीवात्मा जिन्हों लैन वास्ते आए थे ना बड़े शान दे नाल उन्होंने लै करके चले गए, और चले गए तो असी सिर्फ उन्होंने लकीर ते फकीर बने बैठी हाँ और उन्होंने ना का मत और धर्म चला के अपने कैदी कर लिया। हूँ कैद किसने बनाई, दीवार किसने खड़ी, असी बनाई तुसी बनाई, और जब तक असी खुद ही इन्होंने दीवारों टा करके इस दे विचों बाहर आ करके सत्संग नहीं सुनांगे ना, यह बाणी सानू समझ नहीं आएगी। जिन्या मर्जी फरियादा करते रहिए, जितना मर्जी रोंदे पिटते रहिए, किसी का कुछ भी कल्याण होने वाला नहीं। कल्याण का भाव यह नहीं है कि जड़िया वस्तुओं और संबंध असी मंगते हैं, सत्संग जी यह लेखा पहले दे लिखिया मौजूद है, जन्म लैण तो पहले ही परचा हाथ च पकड़ा दिता जाता है। जिस तरह बहुत सारे होटलों जाइए ना कोई खाना पीना असी करना हो पहले पैसे लैके परची कट दी जाती है, हूँ परची लै करके काउंटर से जाओ तो तुम्हें भोजन मिल जाएगा, वस्तु मिल जाएगी जिसकी की वह परची कट्टी गई सी। तो उस तरीके दे नाल इस संसार रूपी भोजनालय दे विच जदों भी असी भोजन करन वास्ते आते हैं ना, भुगतान करन वास्ते परची पहले ही कट के दे दी जाती है, तो सत्संग जी की कीमत पहले ही लै ली गई है। यानी कि पिछले कर्मों के पिछले जन्मों के जड़ी किरिया असी अपनाई सी ना वह कर्म जड़े ने असी कर चुके, यानी कीमत दे चुके, हुण ते उसका भुगतान मात्र है। चाहे आंसू कढ के करो, चाहे रो के करो, चाहे हस के करो, जिस तरह मर्जी तड़फ तड़फ के करो, तुहानू यह भुगतान देना पैना, क्योंकि यह परची कट्टी जा चुकी है, इस दे विच कोई फेर बदल नहीं हो सकता। तो संतां दे कोल आ करके जिहड़ा असी सोच रहे हैं कि साडे कपड़े अच्छे हो गए, कारां मोटरां मिल गईआं, फैक्ट्रियां दो दीआं चार हो गईआं, या विआह शादी चंगे हो गए, बच्चिआं दे होर कार अच्छे बण गए, तो यह सारे दे सारे लेखे जिहड़े ना यह पहले दे परची कट्टी हुई है, इहदे विच सतगुरु कोई भी दखल नहीं जे दिंदे। प्रबध लै करके इंसान जन्म लैंदा है, और परमात्मा का हुक्म है कि हुक्म रजाई चलना नानक लिखिया नाल, उदी रजा की है, उदा पाना की है कि जो कुछ परची काट के तैनू दिती है, लेखा दिता गया ना, बड़ी खुशी दे नाल इस लेखे नू तू भुगता, और इस दे विच जड़ा तैनू एक मौका दिता गया ना इंसान दे जन्म दे एक चौथाई हिस्सा, अगर 50 साल की उम्र है तो हिसाब ला लो चौथाई हिस्सा कितना क बनेगा, और इस चौथाई हिस्से का भी सोच लो कि कदों असी होश संभालांगे, कदों पढ़ाई खत्म होएगी, और कदों जा करके असी संसार दे विच विआह शादियां बच्चों सैट करन दे बाद इस परमात्मा दे नाल जुड़न की कल्पना करांगे, और यह कल्पना साकार कदों होएगी, साडे कोल समा कितना कुछ आ गया, कितने कोई लंबी उम्र लै करके असी इत्थे बैठे हुए हैं। यह है सारा परम जाल जिसनों की असी भुल के बैठे हाँ, और असी खुशी यह सोच रहे हैं कि यह साडा घर संसार साडे घर की आमदन वध गई, तो गुरु साडे उत्ते बहुत प्रसन्न हो गए, यह तो भाई तेरा लेखा पहले ही लिखिया सीगा। अगर गुरु की प्रसन्नता नूं हासिल करना चाहता है ना, तो उसकी कोई सेवा है, एक कोई हुक्म है कि एक शरीर नूं जड़ा तैनू मिलिया परमात्मा नूं मिलन वास्ते इस संसार चो कढ़ण दे काबिल हो जा। और काबिल होण वास्ते तैनू बुद्धि दा तत्व मिलिया। जानवरां नू परिंदियां नू कितनिया ही जूना मौजूद ने, होर ते होर देवी देवता भी मौजूद ने, कितनिया सिद्धियां लै करके बैठे ने, पर उन्हां दे अंदर भी यह बुद्धि तत्व जड़ा है एक सीमा तक है। उस तो अगे ब्रह्मा जी भी नहीं जानते कि मेरे कोल ही एक ऐसा बार्डर है जिसनों मैं पार कर लवा, पर ब्रह्मी पहुंच जावा तो मैं अनंत काल तो जड़े भांडे रचण का काम कर रहा ना, इस तो मेरा छुटकारा हो जाएगा। यानी कि वह भी अपने तन और मन के पिंजरे चो छुटकारा नहीं पा सके, तो असी कोई किसी ब्रह्मा विष्ण महेश तो घट थोड़ी बनी बैठे हाँ कि सतगुरु आए अनंत काल तो अपनी खाला खिंचवा लिया, सूलिया से चढ़ गए, जिंदे जलाते गए। विचार करके देखो, ईसा ने अपने हाथ में जिंदे ही किल्ला ठुकवा लिया, सिर ते कंडिया का ताज रखवा लिया, सिर्फ इस खातिर कि इन्हां प्यारियां नूं लै जावां उत्थे जिथे कि जा करके सदा लई इस मुल्क तो आजाद हो जाण, इस दुख तो बच जाण, इस नरक तो निकल जाण। पर वह अपनी काया नूं छिजवा करके चले गए। पर असी ब्रह्मा विष्णु महेश तो उत्ते नहीं जा सके, रहे उन्हां दे थले ही। ते विचार करके देख लो, ये तीन गुणी माया है, ये तीन गुण उस काल दे दिते होए ने, एक रचण वाला, एक चलाण वाला, एक खत्म करन वाला। इन तिना गुणा तो निकले बिना चौथा गुण सहज का सचखंड जड़ा है, उसनू असी प्राप्त करन दे काबिल जब तक नहीं बनांगे साडा ए कल्याण आत्मा दा हो ही नहीं सकता। अगर विचार करो 16 पौड़ियां च एक भी पौड़ी रह गई ना, तो समझ लेना असी हथ झाड़ के पला झाड़ के चले गए, यानी कि यह जन्म विरथा चला गया। और सतगुरु जिस दे उपर बहुत प्रसन्न हो जाएंगे ना, बहुत प्रसन्न, जड़ी प्रसन्नता की कोई सीमा नहीं है, तो सात संगत जी एक इंसान का जन्म होर दे देंगे बस। इस तो अगे कोई कल्पना करन दी कोशिश मत करे, या विचार करके देख लो, कुर्बान होने दे बाद भी अगर असी 16 पौड़ियां ना चढ़ सके, एक पौड़ी रह गई तो और एक मनुख का ही जन्म सिर्फ सानू मिलिया, तो सात संगत जी वो दात गुरु परमात्मा ने साड़ी झोली च इस वक्त पहले ही दे दिती है। यानी कि उस दात नू लैण दे बाद भी असी अगर कल दे मूंह दे विच चले गए, एक पौड़ी का रस्ता रह गया, तो मरण के बाद किसी ने एक इंच भी नहीं जे खिसकण देना, वाला तो पकड़ करके लै जाना और पूरा हिसाब लेगा जे। यानी कि जिंदे जी का मजबून है, जीवित मरिए पवजल तरीए। संसार जीने नू सच और मरने नू झूठ कहती है। संत कहते हैं जीना झूठ है, मरना सच है। यानी कि जगत दे विच जो कुछ भी तू कर रहा है ना, इसका भुगतान देना पेगा, इस करके ये झूठ है। जगत दे विच तमाशा बनाया जाता है, जो बच्चा जमदा है तो उसकी बड़ी खुशी मनाई जाती है, हर साल सालगिरह मनाते हैं, अपने दोस्तों मित्रों रिश्तेदारों कट्ठा करके खाना भोजन देंगे, वस्त्र देंगे, बड़े टोल टमक्कड़ वजते रहे, कहते हैं यह मौत का तमाशा देख लो, किस तरीके दे नाल मौत इन्हां दे सिर दे उत्ते चढ़ करके नच रही है। पर इन्हां मूर्खां नूं खबर नहीं है कि तेरी उम्र अगर 50 साल दी सी ते 1 साल होर घट गई है, तेरे काल दा सिकंजा तेरी गर्दन दे टाइट होंदा जा रहा है और एक टाइट होण दा तमाशा मना रहा। यह प्राण शक्ति जड़ी खर्च कर रहा ना, यह तीन लोक का मुल देण दे बाद एक प्राण यानी कि अंदर गया है, बाहर नहीं आ सकता और बाहरों कोई जीवात्मा अंदर नहीं खिंच सकती। यह है वह भ्रम और सच परमात्मा का बख्शा है, जिसनों आत्मा जड़ी है भुल करके इस जगत के उपर कुर्बान हो रही है। तो मरना गुरु नानक साहब कहते हैं वह सच है। मरना की है, असी मुड़दियां दे देश दे विच बैठे हैं, कारण कि चारों पासे मौत ही मौत दौड़ रही है। चाहे जड़ क्या चेतन, क्या वस्तु, क्या पदार्थ, क्या संबंध, क्या रिश्ते नाते, रिश्ते नात्या ने तो साड़ी बुद्धि ही भ्रष्ट करके रख दी है। विचार करके देखो, तोतरी आवाजा दे उत्ते असीं कैसी कुर्बानी दिती है, जिहड़ी कि एक सांस जिहड़ा तीन लोग का मुल नहीं दे सकता, और कितनिया ही रातां असीं जाग करके इन्हां दे उत्ते कुर्बान होए हां। तो यह लैण की आए ने, यह अपना हिसाब लैण आए ने, पिछले जन्म दीआं पर्चियां कट्टियां आईआं, अपना लेखा लैण आए ने, और असीं इन्हां दे उत्ते कुर्बान हो करके उस अकाल पुरख परमात्मा नूं भुल्ली बैठे हां। तो चारों पासे मौत का नजारा है, हर वस्तु जड़ी है विले दे विच जा रही है, हर संबंध खत्म हो रहा, होर ते होर जिस तन का असी अहंकार करते हैं, सारा दिन इस दे उत्ते बैठ करके असी जड़ा है नाज करते हैं, संसार दे विच नचण दी गल करते हैं। विचार करके देख लो, यह भी पल पल खत्म हो रहा, इहदी भी गिनती सीमित है और इस तो अगे कोई भी नहीं जा सकता। तो गुरु नानक साहब कहते हैं जदों तक यह तेरी गिनती आस्ते आस्ते खत्म हो जाएगी ना, उस वेले तू कुछ भी नहीं कर सकेगा। तो बेहतर रही है कि गिनती खत्म होने तो पहले अपने आप नू तू यह मुड़दियां दे देश चो कढ लै, यानी कि इस कबर चो आजाद हो जा। यह देह जिस दे उत्ते मान है, सारा दिन असी श्रृंगार करते हैं, ਸੰਸਾਰ ਦੇ ਉੱਤੇ ਅਹੰਕਾਰ ਕਰਕੇ ਰਾਜ ਕਰਦੇ ਹਾਂ। ਮਾਨ ਸਨਮਾਨ ਦੇ ਵਿੱਚ ਈਰਖਾ ਦਵੈਸ਼ਤਾ ਉਹ ਨਫ਼ਰਤ ਦੇ ਅਰਥਾ ਸਮੁੰਦਰ ਅਸੀਂ ਚਲਾ ਰੱਖੇ ਨੇ। ਵਿਚਾਰ ਕਰਕੇ ਦੇਖ ਲਓ, ਇਹਦੇ ਵਿੱਚੋਂ ਜਦ ਤੱਕ ਅਸੀਂ ਨਹੀਂ ਨਿਕਲਾਂਗੇ ਇਸ ਕਬਰ ਚੋਂ, ਇਸ ਮੁਰਦਿਆਂ ਦੇ ਦੇਸ਼ ਚੋਂ, ਇਸ ਆਤਮਾ ਦਾ ਕਲਿਆਣ ਨਹੀਂ ਹੋ ਸਕਦਾ। ਤੇ ਪਹਿਲੀ ਤੁਕ ਵਿੱਚ ਗੁਰੂ ਨਾਨਕ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ ਕਿ ਇਹ ਸਾਰਾ ਭਰਮ ਜਿਹੜਾ ਹੈ ਇਹ ਸਿਰਫ ਸਿਰਫ ਸਤਿਗੁਰੂ ਦੂਰ ਕਰਦੇ ਨੇ। ਤੇ ਸਤਿਗੁਰੂ ਦੀ ਡੈਫੀਨੇਸ਼ਨ ਦਿੰਦੇ ਨੇ, ਸਤ ਪੁਰਸ਼ ਜਿਨ ਜਾਣਿਆ ਸਤਿਗੁਰ ਤਿਸਕਾ ਨਾਮ, ਜਿਸਨੇ ਉਸ ਅਕਾਲ ਪੁਰਖ ਪਰਮਾਤਮਾ ਦੀ ਗੋਦ ਦੇ ਵਿੱਚ ਪਹੁੰਚ ਕਰਕੇ ਬਾਕੀ ਦੇ ਚਾਰ ਸੂਰਜ ਦੀ ਤਾਕਤ ਨਾਮ ਦੀ ਲੈ ਲਈ ਨਾ, ਯਾਨੀ ਕਿ ਜਿਸ ਨਾਮ ਨੂੰ ਅਸੀਂ ਕਹਿੰਦੇ ਹਾਂ ਨਾ ਲੈ ਆਇਆ, ਇਹ ਨਾਮ ਸਿਰਫ ਸਤ ਨਾਮ ਦੀ ਗੋਦ ਦੇ ਵਿੱਚ ਜਾ ਕਰਕੇ ਮਿਲਦਾ ਹੈ। ਯਾਨੀ ਕਿ ਉਸ ਨੂੰ ਚਾਰ ਸੂਰਜ ਦਾ ਸਿਰਫ ਸਮਝਾਉਣ ਦੀ ਗੱਲ ਹੈ ਕਿ ਇੱਕ ਤਾਕਤ ਹੈ ਜਿਸ ਨੂੰ ਸੂਰਜ ਦੇ ਨਾਲ ਪ੍ਰਕਾਸ਼ ਦੇ ਰੂਪ ਦੇ ਵਿੱਚ ਗਣਨਾ ਕੀਤੀ ਗਈ ਹੈ, ਕਿਉਂਕਿ 12 ਸੂਰਜ ਦੀ ਤਾਕਤ ਸਿਰਫ ਸੱਤ ਲੋਕ ਦੇ ਨੀਚੇ ਪਰ ਬ੍ਰਹਮ ਤੱਕ ਹੀ ਜਾ ਸਕਦੀ ਹੈ, ਅੱਗੇ ਨਹੀਂ ਜਾ ਸਕਦੀ। ਅੱਗੇ ਦੀ ਸਮਰੱਥਾ ਉਹ ਅਕਾਲ ਪੁਰਖ ਆਪ ਦਿੰਦਾ ਹੈ, ਤਾਂ ਹੀ ਜਾ ਕਰਕੇ ਇਹ ਆਤਮਾ ਜੜੀਏ ਉਸ ਸਿਰਜਣਹਾਰ ਅਲਖ ਅਗਮ ਔਰ ਅਨਾਮੀ ਮੁਲਕ ਦੇ ਵਿੱਚ ਸਮਾਣ ਦੇ ਕਾਬਿਲ ਹੋ ਜਾਂਦੀ ਹੈ। ਯਾਨੀ ਕਿ ਸੱਚਖੰਡ ਦੀ ਜਿਹੜੀ ਰਚਨਾ ਹੈ ਇਹ ਸ਼ੁਰੂਆਤ ਹੈ ਅਵਿਨਾਸ਼ੀ ਮੁਲਕਾਂ ਦੀ, ਪਰ ਜਿਹੜੇ ਪਰਮ ਚੇਤਨ ਤੋਂ ਵੀ ਚੇਤਨ ਮੁਲਕ ਹੈਗੇ ਨੇ, ਜਿਹੜੇ ਅਲਖ ਮੁਲਕ ਨੇ, ਜਿਹੜੇ ਕਿ ਸ੍ਰਿਸ਼ਟੀ ਦਾ ਬੇਪਰਵਾਹ ਮੌਜੂਦ ਹੈ ਸਿਰਜਣਹਾਰ, ਜਿਸਨੇ ਸਾਰੀ ਰਚਨਾ ਕੀਤੀ ਆਪਣੀ ਧੁਨ ਔਰ ਮੌਜ ਵਿੱਚ ਮਸਤ ਹੈ, ਉਦੋਂ ਜਾਣਨ ਵਾਸਤੇ ਪਹੁੰਚਣ ਵਾਸਤੇ ਚਾਰ ਸੂਰਜ ਦੀ ਯਾਨੀ ਕਿ ਨਾਮ ਦੀ ਜਿਹੜੀ ਸੰਗਿਆ ਦਿੱਤੀ ਗਈ ਹੈ ਉਹ ਸਿਰਫ ਸੱਚਖੰਡ ਦੇ ਵਿੱਚ ਦਿੱਤੀ ਜਾ ਸਕੀ ਹੈ, ਇਹਨਾਂ ਮੁਲਕਾਂ ਦੇ ਵਿੱਚ ਉਸਨੂੰ ਦਿੱਤਾ ਹੀ ਨਹੀਂ ਜਾ ਸਕਦਾ। ਤੇ ਸਾਰੇ ਹੀ ਭਰਮਾਂ ਦੇ ਵਿੱਚੋਂ ਨਿਕਲ ਜਾਓ, ਸਾਨੂੰ ਜੋ ਕੁਝ ਜਿਹੜਾ ਅਸੀਂ ਅਹੰਕਾਰ ਔਰ ਵਿਧੀ ਲੈ ਕਰਕੇ ਬੈਠੇ ਹਾਂ ਇਹ ਸਿਰਫ ਗੁਜ਼ਾਰੇ ਮਾਤਰ ਵਾਸਤੇ, ਯਾਨੀ ਕਿ ਇਨਸਾਨ ਨੂੰ ਇਸ ਸਰੀਰ ਨੂੰ ਸੰਸਾਰ ਚੋਂ ਕੱਢਣ ਵਾਸਤੇ ਦਿੱਤਾ ਗਿਆ। ਅਸਲੀ ਗੱਲ ਹੈ ਕਿ ਮਨ ਨੂੰ ਅੰਦਰ ਲਿਜਾ ਕਰਕੇ ਉਸ ਪਰਮਾਤਮਾ ਦੇ ਨਾਲ ਜੋੜਨਾ। ਅਗਰ ਸਾਡਾ ਖਿਆਲ ਗਲਤ ਹੈ, ਸਾਡਾ ਭਾਵ ਝੂਠਾ ਹੈ, ਤੇ ਵਿਚਾਰ ਕਰਕੇ ਦੇਖ ਲਓ, ਇਹ ਇੰਦਰੀ ਦਾ ਜਪ ਯਾਨੀ ਕਿ ਪਰਮਾਤਮਾ ਦਾ ਪੁਕਾਰਿਆ ਗਿਆ ਨਾਮ ਸਿਰਫ 84 ਲੱਖ ਜਾਮਿਆਂ ਦੇ ਵਿੱਚ ਹੀ ਜਾ ਕਰਕੇ ਖਤਮ ਹੋ ਜਾਏਗਾ। ਉਸ ਤੋਂ ਅੱਗੇ ਜਾਣ ਦੇ ਅਸੀਂ ਕਾਬਿਲ ਬਣ ਹੀ ਨਹੀਂ ਸਕਾਂਗੇ। ਬਿਲਕੁਲ ਸਪਸ਼ਟ ਕਰਦੇ ਨੇ ਕਿ ਨਾਮ ਜਿਹੜਾ ਹੈ ਨਿਰੰਜਨ, ਨਿਰੰਜਨ ਕਹਿੰਦੇ ਅੰਜਨ ਕਹਿੰਦੇ ਨੇ ਮਾਇਆ ਨੂੰ, ਨਿਰੰਜਨ ਮਾਇਆ ਤੋਂ ਰਹਿਤ। ਯਾਨੀ ਕਿ ਉਹ ਨਾਮ ਜਿਹੜਾ ਹੈ ਨਾ ਜਿਸ ਨੂੰ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕਿ ਨਾਮ ਲੈ ਲਓ ਜਾਂ ਨਾਮ ਨੂੰ ਮਿਲੋ, ਕਹਿੰਦੇ ਨੇ ਉਹ ਮਾਇਆ ਤੋਂ ਰਹਿਤ ਹੈ, ਮਨ ਵਸਾਈਆ। ਯਾਨੀ ਕਿ ਮਨ ਨੂੰ, ਮਨ ਦੇ ਵਿੱਚ ਇਸ ਨੂੰ ਵਸਾ ਲਓ ਜਾਂ ਮਨ ਨੂੰ ਉਸ ਨਾਮ ਦੇ ਨਾਲ ਜੋੜ ਲਓ, ਦੋਨਾਂ ਦਾ ਇੱਕੋ ਹੀ ਅਰਥ ਹੈ। ਪਰ ਅਸੀਂ ਇੱਥੇ ਇਹ ਦੇਖਣਾ ਕਿ ਗੁਰੂ ਨਾਨਕ ਸਾਹਿਬ ਨੇ ਨਾਮ ਦੇ ਨਾਲ ਨਿਰੰਜਨ ਲਫ਼ਜ਼ ਦਾ ਕਿਉਂ ਇਸਤੇਮਾਲ ਕੀਤਾ, ਕਿਉਂਕਿ ਉਹ ਜਾਣਦੇ ਸਨ ਕਿ ਐਸਾ ਸਮੇਂ ਬਹੁਤ ਹੀ ਨਜ਼ਦੀਕ ਹੈ ਕਿ ਜਦੋਂ ਜੀਵਾਤਮਾ ਇਸ ਮਾਇਆ ਰੂਪੀ ਨਾਮ ਦੇ ਵਿੱਚ ਫਸ ਜਾਏਗੀ। ਅਸੀਂ ਜਿਸ ਨਾਮ ਦਾ ਹੰਕਾਰ ਕਰ ਰਹੇ ਹਾਂ ਇਹ ਮਾਇਆ ਹੈ, ਤਿੰਨ ਗੁਣੀ ਮਾਇਆ ਹੈ। ਇਹ ਤਿੰਨਾਂ ਗੁਣਾਂ ਦੇ ਵਿੱਚ ਯਾਨੀ ਕਿ ਉਸ ਪਰਮਾਤਮਾ ਨੇ ਜਿਹੜੀ ਤਾਕਤ ਦਿੱਤੀ ਹੈ ਕਾਲ ਨੂੰ, ਇਹ ਤਿੰਨ ਮੁਲਕ ਚਲਾਉਣ ਵਾਸਤੇ, ਇਹ ਸ੍ਰਿਸ਼ਟੀ ਨੂੰ ਸਾਰਾ ਸੰਭਾਲ ਕਰਨ ਵਾਸਤੇ, ਤੇ ਉਸ ਦੀ ਤਾਕਤ ਦਾ ਜਿਹੜਾ ਇੱਕ ਗੁਣ ਹੈ ਯਾਨੀ ਕਿ ਮਨ, ਮਨ ਸਾਡੇ ਅੰਤਰ ਦੇ ਵਿੱਚ ਮੌਜੂਦ ਹੈ, ਤੇ ਮਨ ਦੀ ਉਪਜ ਹੈ ਭਾਸ਼ਾ। ਭਾਸ਼ਾ ਦਾ ਹੀ ਭਾਸ਼ਾ ਕਦੋਂ ਬਣਦੀ ਹੈ? ਜਦੋਂ ਅਸੀਂ ਕੋਈ ਲਫ਼ਜ਼ ਬਣਾਉਂਦੇ ਹਾਂ, ਯਾਨੀ ਕਿ ਟੇੜੇ ਮੇੜੇ ਅੱਖਰ ਬਣਾ ਕਰਕੇ ਉਹਨਾਂ ਦੇ ਨਾਮ ਰੱਖ ਕਰਕੇ ਜਮ੍ਹਾਂ ਕਟਾ ਕਰਕੇ ਭਾਸ਼ਾ ਬਣ ਜਾਂਦੀ ਹੈ। ਭਾਸ਼ਾ ਬਣਦੀ ਹੈ ਤੇ ਫਿਰ ਪੋਥੀ ਬਣ ਜਾਂਦੀ ਹੈ। ਤੇ ਫਿਰ ਕਿਆ ਪੋਥੀ ਦੇ ਵਿੱਚ ਪਰਮਾਤਮਾ ਆ ਗਿਆ, ਜਾਂ ਕਿਆ ਭਾਸ਼ਾ ਦੇ ਵਿੱਚ ਪਰਮਾਤਮਾ ਆ ਗਿਆ, ਜਾਂ ਲਫ਼ਜ਼ ਵਿੱਚ ਪਰਮਾਤਮਾ ਆ ਗਿਆ? ਅਸੀਂ ਪੋਥੀ ਵਾਲਿਆਂ ਦੀ ਨਿੰਦਾ ਕਰਦੇ ਹਾਂ ਤੇ ਨਿੰਦਾ ਦੇ ਅਧਿਕਾਰੀ ਅਸੀਂ ਆਪਣੇ ਆਪ ਨੂੰ ਹੀ ਬਣਾ ਲੈਂਦੇ ਹਾਂ। ਕਿਉਂ? ਕਿਉਂਕਿ ਪੋਥੀ ਕਦੋਂ ਬਣੀ ਸੀ? ਜਦੋਂ ਇਹ ਲਫ਼ਜ਼ ਜਿਹੜੇ ਨੇ ਜਮ੍ਹਾਂ ਕਟਾ ਕਰ ਲਿੱਤੇ ਗਏ ਸਨ, ਪੋਥੀ ਬਣ ਗਈ ਸੀ। ਤੇ ਔਰ ਜਿਹੜੇ ਲਫ਼ਜ਼ ਹਨ ਉਹਨਾਂ ਲਫ਼ਜ਼ਾਂ ਨੂੰ ਅਸੀਂ ਰੱਟ ਕਰਕੇ ਕਹਿੰਦੇ ਹਾਂ ਅਸੀਂ ਪਰਮਾਤਮਾ ਨੂੰ ਯਾਦ ਕਰ ਰਹੇ ਹਾਂ। ਤੇ ਅਗਰ ਜਿਸਲੇ ਪੋਥੀ ਪੜ ਲਈ ਤੇ ਕਿਆ ਉਹ ਪਰਮਾਤਮਾ ਨੂੰ ਯਾਦ ਨਹੀਂ ਕਰ ਰਿਹਾ? ਤੇ ਅਸਲੀ ਮਜ਼ਬੂਨ ਕੀ ਸੀਗਾ? ਕਿ ਮਨ ਨੂੰ ਅੰਦਰ ਲੈ ਕਰਕੇ ਜਾਣਾ। ਮਨ ਨੂੰ ਨਾ ਪੋਥੀ ਪੜਨ ਵਾਲਾ ਅੰਦਰ ਲੈ ਕਰਕੇ ਗਿਆ ਤੇ ਨਾ ਲਫ਼ਜ਼ ਨੂੰ ਜਪਣ ਵਾਲਾ ਅੰਦਰ ਲੈ ਕਰਕੇ ਗਿਆ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ 52 ਅੱਖਰ ਲੋਕ ਤਰੈ ਸਭ ਕੁਛ ਇਨੀਮਾ, ਇਹ ਅੱਖਰ ਖਿਲ ਜਾਏਗੇ ਉਹ ਅੱਖਰ ਇਨਮੇ ਨਾ। ਜਿਸ ਅੱਖਰ ਪੁਰਸ਼ ਦਾ ਧਿਆਨ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਉਪਦੇਸ਼ ਦਿੰਦੇ ਨੇ ਬਾਣੀ ਦੇ ਵਿੱਚ, ਉਹ ਅੱਖਰ ਜਿਹੜਾ ਮਨ, ਬੁੱਧੀ ਔਰ ਇੰਦਰੀਆਂ ਤੋਂ ਪਰੇ, ਯਾਨੀ ਕਿ ਆਤਮਾ ਦਾ ਵਿਸ਼ੇ ਹੈ, ਜਿਸ ਨੇ ਕਿ ਅਨਹਦ ਨਾਦ ਦੇ ਨਾਲ ਇਸ ਤ੍ਰਿਕੁਟੀ ਦਾ ਨਿਰਮਾਣ ਕੀਤਾ ਔਰ ਸ਼ਾਰ ਸ਼ਬਦ ਦੇ ਨਾਲ ਪਰ ਬ੍ਰਹਮ ਦਾ ਨਿਰਮਾਣ ਕੀਤਾ। ਤੇ ਹੁਣ ਵਿਚਾਰ ਕਰਕੇ ਦੇਖ ਲਓ, ਐਸੀ ਚੇਤਨ ਸੱਤਾ ਜਿਸ ਨੂੰ ਗੁਰੂ ਨਾਨਕ ਸਾਹਿਬ ਓਂਕਾਰ ਕਹਿੰਦੇ ਨੇ ਔਰ ਕਹਿੰਦੇ ਨੇ ਏਕ ਓਂਕਾਰ, ਯਾਨੀ ਕਿ ਏਕਮ ਹੋ ਜਾਓ, ਮਿਲ ਜਾਓ। ਅਸੀਂ ਕਹਿੰਦੇ ਹਾਂ ਕਿ ਪਰਮਾਤਮਾ ਇੱਕ ਹੈ, ਇਹ ਅਰਥ ਕੱਢਿਆ, ਇਹ ਅਰਥ ਵੀ ਗਲਤ ਹੈ। ਵਿਚਾਰ ਕਰਕੇ ਦੇਖੋ, ਉਸ ਆਵਾਜ਼ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਓਂਕਾਰ ਦੀ ਆਵਾਜ਼ ਹੈ, ਉਸੀ ਨੇ ਸਾਰੀ ਚੀਜ਼ ਰਚਨਾ ਕੀਤੀ ਹੈ, ਉਸੀ ਨੂੰ ਅੱਖਰ ਕਿਹਾ ਔਰ ਉਹ ਮਨ ਬੁੱਧੀ ਇੰਦਰੀਆਂ ਦੇ ਵਿੱਚ ਆਉਂਦਾ ਹੀ ਨਹੀਂ ਹੈ। ਤੇ ਜਦ ਮਨ ਬੁੱਧੀ ਇੰਦਰੀਆਂ ਚ ਆਉਂਦਾ ਨਹੀਂ, ਕੋਈ ਅੱਖਰ ਨਹੀਂ ਹੈਗਾ, ਤੇ ਫਿਰ ਪੋਥੀ ਕਿੱਥੋਂ ਆ ਗਈ, ਗ੍ਰੰਥ ਕਿੱਥੋਂ ਆ ਗਿਆ, ਲਫ਼ਜ਼ ਕਿੱਥੋਂ ਆ ਗਏ? ਯਾਨੀ ਕਿ ਸਾਰੀ ਸ੍ਰਿਸ਼ਟੀ ਜਿਹਦੇ ਵਿੱਚ ਅਸੀਂ ਫਸੇ ਪਏ ਹਾਂ ਨਾ, ਕਹਿੰਦੇ ਨੇ 52 ਦੇ 52 ਅੱਖਰ ਜਿਹੜੇ ਨੇ ਦੇਵ ਬਾਣੀ ਦੇ, ਸੰਸਕ੍ਰਿਤ ਦੇ, ਇਹਨਾਂ ਦੇ ਵਿੱਚ ਹੀ ਇਹ ਸਾਰੇ ਗ੍ਰੰਥ, ਪੋਥੀਆਂ ਔਰ ਨਾਮ ਆ ਜਾਂਦੇ ਨੇ। ਜਿਹਨਾਂ ਦਾ ਅਸੀਂ ਅਹੰਕਾਰ ਲੈ ਕਰਕੇ ਬੈਠੇ ਹਾਂ, ਤੇ ਕਹਿੰਦੇ ਨੇ ਕਿ ਇਹ ਸਾਰੇ ਹੀ ਖਿਰ ਜਾਣਗੇ, ਖਤਮ ਹੋ ਜਾਣਗੇ। ਯਾਨੀ ਕਿ ਪਰਲੇ ਆਣੀ ਹੈ, ਕਿਤਨੀ ਸਭਿਅਤਾ ਆਈਆਂ ਕਿਸੇ ਨੂੰ ਪਤਾ, ਕਿਤਨੀਆਂ ਹੀ ਮੁਲਕ ਦੇ ਵਿੱਚ ਆ ਕਰਕੇ ਨਸਲਾਂ ਚਲੀਆਂ ਗਈਆਂ, ਕਿਤਨੀਆਂ ਹੀ ਭਾਸ਼ਾ ਖਤਮ ਹੋ ਰਹੀਆਂ ਨੇ, ਕਿਤਨੀਆਂ ਆਣ ਗਈਆਂ ਉਹ ਵੀ ਖਤਮ ਹੋ ਜਾਣਗੀਆਂ, ਤੇ ਕਿਆ ਇਹ ਸਾਰੀਆਂ ਚੀਜ਼ਾਂ ਖਤਮ ਹੋਣ ਵਾਲੀਆਂ ਨਹੀਂ ਨੇ, ਮਾਇਆ ਦੇ ਵਿੱਚ ਨਹੀਂ ਨੇ? ਹੋਰ ਤੇ ਹੋਰ ਜਿਸ ਸਤਿਗੁਰ ਦਾ ਅਸੀਂ ਅਹੰਕਾਰ ਕਰਦੇ ਹਾਂ, ਜਿਹਨਾਂ ਦਾ ਅਹੰਕਾਰ ਆਕਾਰ ਦੀ ਤਸਵੀਰ ਲਗਾ ਕਰਕੇ ਅਸੀਂ ਪੂਜਾ ਕਰਦੇ ਹਾਂ, ਉਹ ਵੀ ਮਾਇਆ ਦੇ ਵਿੱਚ, ਯਾਨੀ ਕਿ ਮੌਤ ਦਾ ਹਾਰ ਗਲ ਦੇ ਵਿੱਚ ਪਾ ਕਰਕੇ ਇਸ ਮੁਲਕ ਵਿੱਚ ਆਉਂਦੇ ਨੇ। ਕਿਉਂ? ਕਿਉਂਕਿ ਸ੍ਰਿਸ਼ਟੀ ਦਾ ਨਿਯਮ ਹੈ, ਯਾਨੀ ਕਿ ਮਾਇਆ ਦੇ ਨਾਲ ਅਸੀਂ ਪਿਆਰ ਕਰ ਰਹੇ ਹਾਂ, ਉਹ ਚੋਲਾ ਜਿਹੜਾ ਸਤਿਗੁਰੂ ਜੀ ਨੇ ਵੀ ਛੱਡ ਜਾਣਾ, ਤੇ ਜਿਹੜੇ ਉਸ ਦੀ ਪੂਜਾ ਕਰਦੇ ਨੇ ਉਹਨਾਂ ਨੇ ਵੀ ਛੱਡ ਜਾਣਾ। ਤੇ ਸਤਿਗੁਰੂ ਸ਼ਬਦ ਹੈ ਔਰ ਪੂਜਾ ਕਰਨ ਵਾਲਾ ਜਿਹੜਾ ਉਹ ਆਤਮਾ, ਨਾ ਸਾਨੂੰ ਆਤਮਾ ਦਾ ਆਪਣਾ ਖਿਆਲ ਹੈ, ਅਸੀਂ ਆਪਣੇ ਨੂੰ ਸਰੀਰ ਸਮਝ ਰਹੇ ਹਾਂ, ਤੇ ਨਾ ਸਾਨੂੰ ਸਤਿਗੁਰੂ ਦੇ ਸ਼ਬਦ ਦਾ ਖਿਆਲ ਹੈ, ਉਸ ਨੂੰ ਅਸੀਂ ਮਤ, ਧਰਮ, ਵਿਸ਼ੇਸ਼ ਲਫ਼ਜ਼ ਜਾਂ ਆਕਾਰ ਸਮਝ ਰਹੇ ਹਾਂ। ਤੇ ਕਿਤਨੀ ਵੱਡੀ ਮਾਇਆ ਨੇ ਸਾਨੂੰ ਜੋ ਹੈ ਪ੍ਰਬਲ ਐਸਾ ਜਾਲ ਬਣਾ ਕਰਕੇ ਸਾਨੂੰ ਠੱਗ ਲਿਆ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਨਾਮ ਨਿਰੰਜਨ ਉਹ ਮਾਇਆ ਤੋਂ ਰਹਿਤ ਹੈ, ਉਹ ਮਨ, ਬੁੱਧੀ ਔਰ ਇੰਦਰੀਆਂ ਦਾ ਵਿਸ਼ੇ ਨਹੀਂ ਹੈ। ਤੇ ਮਨ, ਬੁੱਧੀ ਔਰ ਇੰਦਰੀਆਂ ਦਾ ਵਿਸ਼ੇ ਸਮਝਾਉਣ ਦਾ ਵਿਸ਼ੇ ਹੈ, ਸਾਧਨ ਦਾ ਵਿਸ਼ੇ ਹੈ। ਮਨ ਜਿਹੜਾ ਹੈ ਉਸ ਦੇ ਨਾਲ ਜੋੜਨਾ ਹੈ, ਕਿਸ ਦੇ? ਉਸ ਪਰਮਾਤਮਾ ਦੀ ਐਸੀ ਤਾਕਤ ਦੇ ਨਾਲ ਜਿਹੜਾ ਕਿ ਮਨ, ਬੁੱਧੀ ਔਰ ਇੰਦਰੀਆਂ ਤੋਂ ਪਰੇ ਦੀ ਵਸਤੂ ਹੈ। ਤਾਂ ਅਸੀਂ ਉਸ ਨਾਮ ਨੂੰ ਪ੍ਰਾਪਤ ਕਰਨ ਵਾਸਤੇ ਜਨਮ ਲਿਆ, ਨਾ ਕਿ ਇਸ ਦੂਸਰੇ ਨਾਮ ਜਾਂ ਇਹ ਅੰਮ੍ਰਿਤਾ ਦੇ ਵਿੱਚ ਖੱਜਲ ਹੋਣ ਵਾਸਤੇ ਜਨਮ ਹੈ। ਇਹ ਸਾਧਨ ਨੇ, ਸਾਧਨ ਨੂੰ ਸਾਧਨ ਕਰਕੇ ਸਮਝੀਏ ਤੇ ਆਪਣੇ ਘਰ ਜ਼ਰੂਰ ਪਹੁੰਚ ਜਾਵਾਂਗੇ। ਅਗਰ ਸਾਧਨ ਨੂੰ ਮੰਜ਼ਿਲ ਸਮਝ ਲਵਾਂਗੇ ਤੇ ਵਿਚਾਰ ਕਰਕੇ ਦੇਖ ਲਓ ਕਦੋਂ ਅਕਾਲ ਪੁਰਖ ਦੀ ਗੋਦ ਤੱਕ ਪਹੁੰਚਣ ਦੇ ਕਾਬਿਲ ਬਣ ਸਕਾਂਗੇ।
ਸ਼ਬਦ ਜੀਨ ਸਦਾ ਸੁਖ ਪਾਇਆ,
ਕਹਿੰਦੇ ਨੇ ਸ਼ਬਦ ਨੂੰ ਚੀਨ, ਯਾਨੀ ਕਿ ਪਹਿਚਾਣ ਕਰ, ਕਿਉਂਕਿ ਉਹਨਾਂ ਨੂੰ ਪਤਾ ਸੀ ਇਹਨਾਂ ਨੇ ਭਰਮ ਦੇ ਵੀ ਫਸ ਜਾਣਾ। ਤੇ ਜਦ ਤੱਕ ਤੂੰ ਸ਼ਬਦ ਚੀਨ ਸਦਾ ਸੁਖ ਪਾਇਆ ਪਹਿਚਾਣ ਨਹੀਂ ਕਰੇਗਾ ਸੱਚੇ ਸ਼ਬਦ ਦੀ, ਤਦ ਤੱਕ ਤੈਨੂੰ ਪਤਾ ਨਹੀਂ ਚੱਲੇਗਾ, ਆਪਣੇ ਸਦਾ ਲਈ ਸੁਖੀ ਨਹੀਂ ਹੋ ਸਕਦਾ। ਸੁੱਖ ਕੀ ਹੈ? ਜਦੋਂ ਇਹ ਆਤਮਾ ਦਾ ਤਨ ਔਰ ਮਨ ਦਾ ਪਿੰਜਰਾ ਟੁੱਟ ਜਾਏ, ਇਹ ਸਦਾ ਲਈ ਅਵਿਨਾਸ਼ੀ ਮੁਲਕ ਦੇ ਵਿੱਚ ਚਲੀ ਜਾਏ, ਤਾਂ ਹੀ ਜਾ ਕਰਕੇ ਇਹ ਸੁਖੀ ਹੋਏਗੀ। ਜਦ ਤੱਕ ਤਨ ਔਰ ਮਨ ਦਾ ਪਿੰਜਰਾ ਮੌਜੂਦ ਹੈ, ਬੇਸ਼ੱਕ ਉਤਲੇ ਰੂਹਾਨੀ ਮੰਡਲਾਂ ਡਿਊਟੀ ਦੇ ਲਓ, ਇਸ ਮੁਲਕ ਹੀ ਦੇ ਲਓ ਜਾਂ ਨਿਚਲੀਆਂ ਜੂਨਾਂ ਚਲੇ ਜਾਓ, ਕੋਈ ਫਰਕ ਨਹੀਂ ਪੈ ਜਾਂਦਾ, ਸਿਰਫ ਕਲਾਸ ਹੀ ਬਦਲੇਗੀ, ਰਾਂਗ ਇੱਕ ਕੈਦੀ, ਯਾਨੀ ਕਿ ਸੀ ਕਲਾਸ ਤੋਂ ਬੀ ਹੋ ਗਈ, ਬੀ ਤੋਂ ਏ ਹੋ ਗਈ, ਪਰ ਜੇਲ੍ਹ ਚੋਂ ਨਹੀਂ ਛੁੱਟ ਸਕੇ, ਰਵਾਂਗੇ ਜੇਲ੍ਹ ਦੇ ਵਿੱਚ ਹੀ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸੱਚੇ ਸ਼ਬਦ ਦੀ ਪਹਿਚਾਣ ਕਰ, ਉਸ ਦੀ ਚੋਣ ਕਰ, ਉਸ ਨੂੰ ਧਾਰਨ ਕਰ, ਇਹ ਝੂਠੇ ਲਫ਼ਜ਼ਾਂ ਚੋਂ ਨਿਕਲ ਕਰਕੇ ਉਸ ਪ੍ਰਕਾਸ਼ ਦੇ ਨਾਲ ਜੁੜ, ਉਸ ਆਵਾਜ਼ ਦੇ ਨਾਲ ਜੁੜ, ਤਾਂ ਹੀ ਜਾ ਕਰਕੇ ਤੂੰ ਸਦਾ ਸੁੱਖ ਨੂੰ ਪ੍ਰਾਪਤ ਕਰਨ ਦੇ ਕਾਬਿਲ ਹੋ ਸਕੇਗਾ।
ਸੁਣ ਮਨ ਮੇਰੇ ਤਤ ਗਿਆਨ,
ਕਹਿੰਦੇ ਨੇ ਹੇ ਮੇਰੇ ਮਨ ਤੂੰ ਤਤ ਦਾ ਗਿਆਨ ਸੁਣ। ਤਤ ਕਿਸ ਨੂੰ ਕਹਿੰਦੇ ਨੇ? ਆਤਮਾ ਦਾ, ਪਰਮਾਤਮਾ ਦੇ ਨਾਲ ਮਿਲ ਜਾਣਾ, ਇਹ ਹੈ ਤਤ ਦਾ ਗਿਆਨ। ਹੁਣ ਇਹ ਤਤ ਦਾ ਦਾਨ ਕੌਣ ਦਿੰਦਾ? ਸਿਰਫ ਪੂਰਨ ਸਤਿਗੁਰੂ ਦੇ ਸਕਦੇ ਨੇ। ਪੂਰਨ ਲਫ਼ਜ਼ ਦਾ ਇਸ ਕਰਕੇ ਭਾਵ ਹੈ ਕਿ ਅਗਰ ਅਸੀਂ ਪੂਰਨ ਸਤਿਗੁਰ ਜਿਹੜੇ ਸੱਚਖੰਡ ਤੱਕ ਨਹੀਂ ਪਹੁੰਚੇ, ਅਸੀਂ ਉੱਥੇ ਤੱਕ ਨਹੀਂ ਪਹੁੰਚ ਸਕਾਂਗੇ। ਤੇ ਯਾਨੀ ਕਿ ਇਹਦਾ ਇਹ ਮਤਲਬ ਵੀ ਨਹੀਂ ਹੈ ਕਿ ਜਿਹੜੀ ਜੀਵਾਤਮਾ ਕਿਸੇ ਗੁਰੂ ਦੇ ਕੋਲ ਗਈ ਹੈ ਉਹਦੀ ਨਿੰਦਿਆ ਸ਼ੁਰੂ ਕਰ ਦੇਵੇ, ਜਾਂ ਉਸਦੇ ਨਾਲ ਲੜਾਈ ਝਗੜਾ ਕਰ ਦੇ, ਜਾਂ ਕਿਸੇ ਹੋਰ ਤਰੀਕੇ ਦੇ ਨਾਲ ਉਹਦੇ ਰਸਤੇ 'ਚ ਰੁਕਾਵਟ ਪਾਵੇ। ਗੁਰੂ ਗੁਰੂ ਹੈ ਸਾਧ ਸੰਗਤ ਜੀ, ਕਿਸੇ ਵੀ ਤਰੀਕੇ ਦਾ ਕਿੱਥੇ ਵੀ ਪਹੁੰਚ ਰੱਖਣ ਵਾਲਾ ਜੋ ਹੈ ਉਹ ਗੁਰੂ ਆਪਣੀ ਜਿਹੜਾ ਉਹਦਾ ਹੈ, ਗੁਰੂ ਦੇ ਲਫ਼ਜ਼ ਦੇ ਵਿੱਚ ਹੀ ਮਾਨ ਹੈ, ਗੁਰੂ ਦੇ ਲਫ਼ਜ਼ ਦੇ ਵਿੱਚ ਹੀ ਪ੍ਰਕਾਸ਼ ਹੈ। ਯਾਨੀ ਕਿ ਜਿਤਨਾ ਉਹਦੇ ਵਿੱਚ ਹੈ ਉਹ ਅਵਸ਼ ਤੁਹਾਨੂੰ ਦੇਗਾ, ਤੇ ਜਿਹਦੇ ਕੋਲੋਂ ਸਾਨੂੰ ਕੁਛ ਵੀ ਮਿਲਿਆ ਪਾਵੇ, ਰੱਤੀ ਭਰ ਵੀ ਮਿਲਿਆ, ਸਾਨੂੰ ਉਸਦਾ ਗੁਲਾਮ ਹੋ ਜਾਣਾ ਚਾਹੀਦਾ। ਗੁਰੂ ਨਾਨਕ ਸਾਹਿਬ ਨੇ ਪਿੱਛੇ ਸਪਸ਼ਟ ਕੀਤਾ ਸੀ ਕਿ ਜਿਸ ਨੇ ਤੁਹਾਡੇ ਉੱਤੇ ਕ੍ਰਿਤਜ਼ਤਾ ਕੀਤੀ ਹੈ, ਅਹਿਸਾਨ ਕੀਤਾ, ਸਦਾ ਹੀ ਉਸਦੇ ਪ੍ਰਤੀ ਜੋ ਹੈ ਵਫਾ ਦਾ ਭਾਵ ਲਾ ਕਰਕੇ, ਸੇਵਾ ਦਾ ਭਾਵ ਲਾ ਕਰਕੇ, ਪਰਉਪਕਾਰੀ ਹੋ ਕਰਕੇ, ਸਦਾ ਉਹਦੇ ਅੱਗੇ ਹੱਥ ਜੋੜ ਕੇ ਦੀਨ ਬਣ ਕਰਕੇ ਖੜੇ ਰਹੋ, ਕਾਰਨ ਕਿ ਉਸਨੇ ਤੁਹਾਡਾ ਉਪਕਾਰ ਕਰਨ ਦੇ ਵਿੱਚ ਮਦਦ ਕੀਤੀ ਹੈ।
ਦੇਵਣ ਵਾਲਾ ਸਭ ਵਿਦ ਜਾਣੇ ਗੁਰਮੁਖ ਪਾਈ,
ਤੇ ਕਹਿੰਦੇ ਨੇ ਦੇਵਣ ਵਾਲਾ ਸਭ ਵਿਦ ਜਾਣੇ, ਉਹ ਤੇਰੀਆਂ ਸਾਰੀਆਂ ਵਿਧੀਆਂ ਚਲਾਕੀਆਂ ਨੂੰ ਜਾਣਦਾ। ਇਹ ਸਾਰੀਆਂ ਚਲਾਕੀਆਂ ਦੇ ਨਾਲ ਤੂੰ ਪਰਮਾਤਮਾ ਨੂੰ, ਸ਼ਬਦ ਨੂੰ, ਨਾਮ ਨੂੰ ਪ੍ਰਾਪਤ ਨਹੀਂ ਕਰ ਸਕਦਾ। ਇਹ ਲਫ਼ਜ਼ੀ ਰੂਪੀ ਨਾਮ, ਇਹ ਪਾਣੀ ਦੇ ਅੰਮ੍ਰਿਤ ਨੂੰ ਅਸੀਂ ਪ੍ਰਾਪਤ ਕਰ ਸਕਦੇ ਹਾਂ ਚਲਾਕੀਆਂ ਦੇ ਨਾਲ, ਪਰ ਉਹ ਕਹਿੰਦੇ ਨੇ ਕਿ ਜਿਹੜਾ ਸੱਚਾ ਨਾਮ ਹੈ ਨਾ, ਉਹ ਸਿਰਫ ਔਰ ਸਿਰਫ ਗੁਰਮੁਖ, ਗੁਰਮੁਖ ਲਫ਼ਜ਼ ਆਇਆ ਸਤਿਗੁਰੂ ਵਾਸਤੇ ਕਿ ਸਤਿਗੁਰੂ ਦੇ ਜ਼ਰੀਏ ਹੀ ਮਿਲ ਸਕਦਾ ਹੈ। ਔਰ ਸਤਿਗੁਰੂ ਜੋ ਹੈ ਕੋਈ ਮੂਰਖ ਨਹੀਂ ਹੈ, ਉਹ ਚਤੁਰਾਂ ਦਾ ਵੀ ਚਤੁਰ ਹੈ। ਜਿਸ ਦੀ ਦੋ ਇਸਤਰੀਆਂ ਹੋ ਜਾਣਾ ਤੇ ਉਹ ਪੁਰਸ਼ ਚਤੁਰ ਹੋ ਜਾਂਦਾ, ਜਿਹਦੀਆਂ ਅਪਾਰ ਇਸਤਰੀਆਂ ਨੇ, ਸਾਧ ਸੰਗਤ ਜੀ ਉਹਨੂੰ ਅਸੀਂ ਮੂਰਖ ਬੁਲਾਉਣ ਚੱਲੇ ਹਾਂ, ਤੇ ਵਿਚਾਰ ਕਰਕੇ ਦੇਖ ਲਓ, ਕਹਿੰਦੇ ਨੇ ਉਹ ਸਾਰੀਆਂ ਚਲਾਕੀਆਂ ਤੇਰੀ ਜਾਣਦਾ, ਇਸ ਦੇ ਨਾਲ ਤੈਨੂੰ ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ।
ਸਤਿਗੁਰ ਪੇਟੇ ਕੀ ਵਡਿਆਈ,
ਸਤਿਗੁਰ ਦੇ ਮਿਲਣ ਦੀ ਵਡਿਆਈ ਸਪਸ਼ਟ ਕਰਦੇ ਨੇ ਕਿ ਇਹ ਵਡਿਆਈ ਹੈ ਸਤਿਗੁਰ ਦੀ ਕਿ ਉਸਨੇ ਸਾਨੂੰ ਇਹ ਜਾਮਾ ਦਿੱਤਾ। ਹੁਣ ਵਿਚਾਰ ਕਰਕੇ ਦੇਖੋ, ਆਪਾਂ ਸਾਰੇ ਹੀ ਸਤਿਗੁਰ ਦੇ ਕੋਲ ਆਉਂਦੇ ਹਾਂ, ਜਾਂ ਸਾਨੂੰ ਉਹ ਵਡਿਆਈ ਮਿਲ ਗਈ, ਕਿਉਂਕਿ ਨਾਮ ਦੀ ਪ੍ਰਾਪਤੀ, ਸੱਚੇ ਸ਼ਬਦ ਦੀ ਪ੍ਰਾਪਤੀ ਇਹ ਸਤਿਗੁਰ ਦੀ ਵਡਿਆਈ ਹੈ। ਸਾਧ ਸੰਗਤ ਜੀ, ਸਾਨੂੰ ਸਤਿਗੁਰ ਦੀ ਵਡਿਆਈ ਮਿਲਣੀ ਤਾਂ ਦੂਰ, ਅਸੀਂ ਤਾਂ ਉਹਦੇ ਕੋਲ ਵੀ ਦਰਵਾਜ਼ੇ ਤੱਕ ਵੀ ਨਹੀਂ ਜੇ ਪਹੁੰਚੇ। ਤੇ ਵਿਚਾਰ ਕਰਕੇ ਦੇਖ ਲਓ ਕਾਰਨ ਕੀ ਹੈ ਕਿ ਉਹਨੇ ਸਾਨੂੰ ਸਫਾਈ ਕਰਨ ਵਾਸਤੇ, ਮਨ ਨੂੰ ਨੀਵਾਂ ਕਰਨ ਵਾਸਤੇ ਕੋਈ ਗੱਲ ਕਹੀ ਸੀ, ਅਸੀਂ ਸਿਰਫ ਕਾਲਕ ਇਕੱਠੀ ਕਰਦੇ ਰਹੇ ਤੇ ਇਸ ਕਰਕੇ ਅਸੀਂ ਉਸ ਦੇ ਕੋਲੋਂ ਦੂਰ ਹੀ ਹੁੰਦੇ ਰਹੇ। ਅਜੇ ਤੱਕ ਅਸੀਂ ਉਸ ਸਤਿਗੁਰ ਦੀ ਵਡਿਆਈ, ਨਾਮ ਨੂੰ ਪ੍ਰਾਪਤ ਕਰਨ ਦੇ ਕਾਬਿਲ ਨਹੀਂ ਬਣ ਸਕੇ।
ਜਿਨ ਮਮਤਾ ਗਨ ਤ੍ਰਿਸ਼ਨਾ ਬੁਝਾਈ,
ਉਹਦੀ ਵਡਿਆਈ ਕੀ ਹੈ? ਮਮਤਾ ਔਰ ਤ੍ਰਿਸ਼ਨਾ ਲਸਟ ਦੀ ਅਗਨ ਨੂੰ ਖਤਮ ਕਰ ਦਿੰਦਾ। ਇਹ ਲਸਟ ਕੀ ਹੈ? ਹਵਸ, ਕਿਸੇ ਵੀ ਵਸਤੂ ਜਾਂ ਸੰਬੰਧ ਨੂੰ ਪ੍ਰਾਪਤ ਕਰਨ ਵਾਸਤੇ ਅਸੀਂ ਕਿਤਨੇ ਪਾਪ ਕਮਾ ਲੈਂਦੇ ਹਾਂ। ਹੋਰ ਤੇ ਹੋਰ, ਇੱਕ ਬੱਚੇ ਦੀ ਐਡਮਿਸ਼ਨ ਕਰਾਉਣੀ ਹੋਏ ਨਾ ਕਿਸੇ ਖਾਸ ਸਕੂਲ ਦੇ ਵਿੱਚ ਜਿੱਥੇ ਅਸੀਂ ਚਾਹੁੰਦੇ ਹਾਂ ਹੋ ਜਾਵੇ, ਤੇ ਉੱਥੇ ਅਸੀਂ ਪੈਸੇ ਵੀ ਖਰਚ ਕਰਦੇ ਹਾਂ, ਸਿਫਾਰਿਸ਼ਾਂ ਵੀ ਲਗਾਉਂਦੇ ਹਾਂ, ਹੋਰ ਤੇ ਹੋਰ ਝੂਠ ਵੀ ਬੋਲਦੇ ਹਾਂ, ਔਰ ਉਹ ਪੈਸਾ ਧਨ ਇਕੱਠਾ ਕਰਨ ਵਾਸਤੇ ਚੋਰੀ ਬੇਈਮਾਨੀ ਵੀ ਕਰਦੇ ਹਾਂ, ਲੋਕਾਂ ਦੇ ਗਲੇ ਵੀ ਕੱਟਦੇ ਹਾਂ, ਸਿਰਫ ਇਸ ਵਾਸਤੇ ਕਿ ਸਾਨੂੰ ਸ਼ੌਕ ਹੈ ਕਿ ਅਸੀਂ ਆਪਣੇ ਬੱਚੇ ਦੀ ਵਿਸ਼ੇਸ਼ ਜਗ੍ਹਾ ਤੇ ਐਡਮਿਸ਼ਨ ਕਰਵਾ ਦਈਏ। ਤੇ ਇਹ ਇੱਕ ਲਸਟ ਹੈ, ਇੱਕ ਹਵਸ ਹੈ, ਇਹ ਇੱਕ ਮਿਸਾਲ ਨੂੰ ਅਸੀਂ ਜਿਸ ਵੀ ਜਗ੍ਹਾ ਤੇ ਰੱਖਾਂਗੇ ਕਿਸੇ ਵੀ ਵਸਤੂ ਜਾਂ ਸੰਬੰਧ ਦੇ ਪ੍ਰਤੀ, ਤੇ ਸਾਡੀ ਹਵਸ ਜਿਹੜੀ ਹੈ ਸਪਸ਼ਟ ਹੁੰਦੀ ਜਾਏਗੀ। ਤੇ ਕਹਿੰਦੇ ਨੇ ਇਹ ਹਵਸ ਜਿਹੜੀ ਹੈ ਨਾ, ਮਮਤਾ ਰੂਪੀ ਇਸ ਬੰਧਨ ਨੂੰ ਪੱਕਾ ਕਰਦੀ ਹੈ, ਕਿ ਉਹ ਹਵਸ ਹੀ ਜਿਹੜੀ ਹੈ ਮਮਤਾ ਪੱਕਾ ਕਰਕੇ ਜੀਵ ਨੂੰ ਇਸ ਜਨਮ ਮਰਨ ਦੇ ਗੇੜ ਦੇ ਵਿੱਚ ਲਿਆਉਂਦੇ ਨੇ। ਤੇ ਗੁਰੂ ਦੀ ਵਡਿਆਈ ਕੀ ਹੈ ਕਿ ਇਹ ਲਸਟ ਮਾਰਨ ਦੇ ਵਿੱਚ ਤੇਰੀ ਮਦਦ ਕਰਦਾ ਹੈ। ਸਹਿਜ ਮਾਤਾ ਹਰ ਗੁਣ ਗਾਈ, ਸਹਿਜ ਦਾ ਭਾਵ ਹੈ ਕਿ ਮਨ ਦਾ ਰੁਕ ਜਾਣਾ। ਜਦ ਤੱਕਣ ਮਨ ਨਹੀਂ ਰੁਕੇਗਾ ਨਾ, ਤਦ ਤੱਕਣ ਤੂੰ ਪਰਮਾਤਮਾ ਦੇ ਗੁਣ ਨੂੰ, ਇਹ ਗੁਣ ਜਿਹੜਾ ਮਨ ਬੁੱਧੀ ਇੰਦਰੀਆਂ ਦੇ ਵਿੱਚ ਆ ਹੀ ਨਹੀਂ ਸਕਦਾ, ਤੇ ਗਾਇਆ ਕਿਸ ਤਰ੍ਹਾਂ ਜਾਏਗਾ? ਜਿਹੜੇ ਅਸੀਂ ਕੀਰਤਨ ਕਰਦੇ ਹਾਂ, ਪਰਮਾਤਮਾ ਦੇ ਗੁਣ ਗਾਉਂਦੇ ਹਾਂ, ਇਹ ਜਿਹੜੀ ਹੈ ਸਹਿਗੁਣ ਭਗਤੀ ਹੈਗੀ ਹੈ, ਇਹ ਨਿਰਗੁਣੀ ਭਗਤੀ ਨਹੀਂ ਹੈ। ਨਿਰਗੁਣੀ ਭਗਤੀ ਸਿਰਫ ਆਤਮਾ ਦੀ ਹੈ, ਔਰ ਆਤਮਾ ਦੀ ਨਿਰਗੁਣੀ ਭਗਤੀ ਤਾਂ ਹੀ ਹੋ ਸਕਦੀ ਹੈ ਜਦੋਂ ਸਹਿਜੇ ਮਾਤਾ, ਯਾਨੀ ਕਿ ਮਨ ਰੁਕ ਜਾਏ। ਜਦ ਤੱਕਣ ਮਨ ਨਹੀਂ ਰੁਕੇਗਾ, ਤਦ ਤੱਕਣ ਨਿਰਗੁਣੀ ਭਗਤੀ ਹੋ ਹੀ ਨਹੀਂ ਸਕਦੀ। ਕਹਿੰਦੇ ਨੇ ਬਿਨਾਂ ਗੁਰੂ ਦੇ ਪੂਰਾ, ਅਗਰ ਪੂਰਾ ਗੁਰੂ ਨਹੀਂ ਹੈ ਤੇ ਅਸੀਂ ਇਸ ਭੇਦ ਨੂੰ ਜਾਣਨ ਦੇ ਕਾਬਿਲ ਨਹੀਂ ਹੋ ਸਕਦੇ। ਅਗਰ ਤ੍ਰਿਕੁਟੀ ਤੱਕ ਦੇ ਜਾਣ ਦਾ ਗੁਰੂ ਹੋਏਗਾ ਤੇ ਤ੍ਰਿਕੁਟੀ ਤੱਕ ਦਾ ਭੇਦ ਮਿਲ ਜਾਏਗਾ, ਪਰ ਬ੍ਰਹਮ ਦਾ ਹੋਏਗਾ ਤੇ ਪਰਮ ਬ੍ਰਹਮ ਦਾ, ਅਗਰ ਸੱਚਖੰਡ ਦਾ ਹੋਏਗਾ ਤੇ ਸੱਚਖੰਡ ਦਾ, ਤੇ ਯਾਨੀ ਕਿ ਸਾਨੂੰ ਗੁਰੂ ਉਹ ਚਾਹੀਦਾ ਜਿਹੜਾ ਕਿ ਆਖਰੀ ਮੁਕਾਮ, ਅਲਖ ਅਗਮ ਔਰ ਅਨਾਮੀ, ਉਹ ਆਖਰੀ ਮੁਕਾਮ ਨਹੀਂ ਹੈ ਸਾਧ ਸੰਗਤ ਜੀ, ਅਸਲ ਦੇ ਵਿੱਚ ਉਹ ਸ਼ੁਰੂਆਤ ਹੈ, ਯਾਨੀ ਕਿ ਅਲਖ ਮੁਲਕਾਂ ਦੀ ਸ਼ੁਰੂਆਤ ਹੈ ਜਿਸ ਦਾ ਨਾਂ ਹੀ ਨਹੀਂ ਅਸੀਂ ਰੱਖ ਸਕਦੇ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਊਚ ਅਪਾਰ ਬੇਅੰਤ ਸਵਾਮੀ, ਕੌਣ ਜਾਣੇ ਗੁਣ ਤੇਰੇ, ਯਾਨੀ ਕਿ ਉੱਥੋਂ ਉਹ ਅਪਾਰ ਰਚਨਾ ਸ਼ੁਰੂ ਹੁੰਦੀ ਹੈ ਜਿਸ ਦਾ ਕੋਈ ਅੰਤ ਨਹੀਂ ਹੈਗਾ, ਤੇ ਉੱਥੇ ਤੱਕ ਪਹੁੰਚਣ ਦਾ ਅਗਰ ਕੋਈ ਕਾਬਿਲ, ਉੱਥੇ ਤੱਕ ਪਹੁੰਚੀ ਹੋਈ ਅਸਤੀ ਆਤਮਾ ਹੋਏਗੀ ਤੇ ਸਾਨੂੰ ਜ਼ਰੂਰ ਉੱਥੇ ਤੱਕ ਮਿਲਣ ਦੇ ਕਾਬਿਲ ਬਣਾ ਦੇਗੀ। ਤਾਂ ਗੁਰੂ ਪੂਰਾ ਹੋਏਗਾ ਤਾਂ ਹੀ ਸਾਨੂੰ ਅਲਖ ਮੁਲਕ ਦਾ ਭੇਦ ਮਿਲ ਸਕਦਾ, ਨਹੀਂ ਤੇ ਅਸੀਂ ਉਸ ਭੇਦ ਨੂੰ ਜਾਣੇ ਬਿਨਾਂ ਹੀ ਇਸ ਮੁਲਕ ਤੋਂ ਪੱਲਾ ਝਾੜ ਕੇ ਚਲੇ ਜਾਵਾਂਗੇ। ਔਰ ਪੂਰੇ ਗੁਰੂ ਦੇ ਗਿਆਨ ਨੂੰ ਪ੍ਰਾਪਤ ਕਰਨ ਦੀ ਮਾਇਆ ਮੋਹ ਦੂਜਾ ਲੁਬਾਣੀ, ਮਾਇਆ ਰੂਪ ਦੇ ਵਿੱਚ ਜਿਹੜੀ ਮਮਤਾ ਮੌਜੂਦ ਹੈ ਨਾ, ਇਹ ਦੂਜਾ ਭਾਵ ਕਹਿੰਦੇ ਨੇ ਸੰਸਾਰ ਨੂੰ, ਯਾਨੀ ਕਿ ਸੰਸਾਰ ਦੇ ਵਿੱਚ ਜਿਹੜੀਆਂ ਵੀ ਤਾਕਤਾਂ ਨਜ਼ਰ ਆਉਂਦੀਆਂ ਨੇ ਇਹ ਆਤਮਾ ਨੂੰ ਲੁਭਾਉਂਦੀਆਂ ਨੇ, ਅਟਰੈਕਟ ਕਰਦੀਆਂ ਨੇ, ਖਿੱਚਦੀਆਂ ਨੇ, ਯਾਨੀ ਕਿ ਇਸ ਰੱਜੇ ਗਏ ਜਾਲ ਜਿਹੜਾ ਕਿ ਪਰਮ ਹੈ, ਖਿੱਚਣ ਦਾ ਕੰਮ ਕਰ ਰਹੀ ਹੈ, ਆਤਮਾ ਨੂੰ ਭੁਲਾਉਣ ਦਾ ਕੰਮ ਕਰ ਰਹੀ ਹੈ, ਇਹ ਜਗਤ ਦੀ ਮਾਇਆ, ਜਗਤ ਦੇ ਵਸਤੂ ਔਰ ਸੰਬੰਧ, ਇਹ ਰੁਕਾਵਟ ਹੈ ਪੂਰੇ ਗੁਰੂ ਦੇ ਤੱਕ ਪਹੁੰਚਣ ਵਾਸਤੇ।
ਗੁਰਮੁਖ ਨਾਮ ਮਿਲੇ ਹਰ ਬਾਣੀ,
ਗੁਰਮੁਖ ਦਾ ਨਾਮ ਮਿਲ ਜਾਵੇ ਤੇ ਹਰੀ ਇੱਕ ਜਿਹੜਾ ਬਾਣੀ ਦੇ ਰੂਪ ਵਿੱਚ ਹੈ ਉਹ ਸਾਨੂੰ ਪ੍ਰਾਪਤ ਹੋ ਜਾਂਦਾ। ਤੇ ਜਿਹੜੇ ਲਫ਼ਜ਼ ਅਸੀਂ ਲੈ ਕਰਕੇ ਬੈਠੇ ਹਾਂ ਇਹ ਵੀ ਗੁਰਮੁਖ ਦਾ ਨਾਮ ਹੈ, ਪਰ ਇਸ ਦੇ ਨਾਲ ਸਾਡਾ ਕਲਿਆਣ ਤਾਂ ਹੀ ਸੰਭਵ ਹੈ ਜਦੋਂ ਕਿ ਅਸੀਂ ਇਸ ਤੁਕ ਦੇ ਉੱਪਰ ਅਮਲ ਕਰ ਲਈਏ। ਗੁਰਮੁਖ ਬਾਣੀ ਨਾਮ ਹੈ, ਨਾਮ ਹਿਰਦੈ ਵਸਾਈ, ਮਤ ਪਖੇਰੂ ਵਸ ਹੋਈ ਸਤਿਗੁਰ ਧਿਆਈ, ਯਾਨੀ ਕਿ ਗੁਰਮੁਖ ਦੀ ਬਾਣੀ ਜਦੋਂ ਸਤਸੰਗ ਦੇ ਵਿੱਚ ਆ ਕਰਕੇ ਇਹ ਅਕਾਲ ਪੁਰਖ ਦੀ ਤਾਕਤ ਆਪਣਾ ਉਪਦੇਸ਼ ਦਿੰਦੀ ਹੈ, ਹੁਕਮ ਕਰਦੀ ਹੈ, ਇਹ ਸਾਰੀ ਬਾਣੀ ਜਿਹੜੀ ਹੈ ਇਹ ਨਾਮ ਹੈ। ਔਰ ਜਦ ਤੱਕ ਇਸ ਨਾਮ ਦੇ ਉੱਪਰ ਅਸੀਂ ਅਮਲ ਨਹੀਂ ਕਰਾਂਗੇ, ਹਿਰਦੇ ਧਾਰਨ ਕਰਨ ਦਾ ਮਤਲਬ ਹੈ ਕਿ ਇਸ ਨੂੰ ਅਮਲੀ ਜਾਵਾਂ ਪਹਿਨਾ ਦੇਣਾ, ਤਦ ਤੱਕ ਅਸੀਂ ਇਸ ਗੁਰਮੁਖ ਨਾਮ ਤੋਂ ਬੜੀ ਦੂਰ ਹਾਂ। ਇੱਕ ਦੋ ਚਾਰ ਲਫ਼ਜ਼ਾਂ ਦੇ ਰੱਟਣ ਦੇ ਨਾਲ ਕਦੇ ਵੀ ਸੱਚੇ ਸ਼ਬਦ ਦੀ ਪ੍ਰਾਪਤੀ ਨਹੀਂ ਹੋਏਗੀ। ਇਹਨਾਂ ਦੇ ਵਿੱਚੋਂ ਅਗਰ ਅਸੀਂ ਇੱਕ ਵੀ ਲਫ਼ਜ਼ ਨਾ ਜਪੀਏ, ਨਿਰੰਤਰ ਚੰਤਨ ਯਾਨੀ ਕਿ ਭਾਵ ਲੈ ਕਰਕੇ ਉਸ ਅਕਾਲ ਪੁਰਖ ਦਾ ਰੱਖੀਏ, ਔਰ ਗੁਰਮੁਖ ਦਾ ਨਾਮ ਜਿਹੜਾ ਕਿ ਉਪਦੇਸ਼ ਦਿੱਤਾ ਸੀ ਉਹਨਾਂ ਨੇ ਇਸ ਜੀਵਾਤਮਾ ਨੂੰ ਧਾਰਨ ਕਰਨ ਵਾਸਤੇ, ਉਸ ਨੂੰ ਧਾਰਨ ਕਰ ਲਈਏ, ਤੇ ਹਰੀ ਜਿਹੜਾ ਕੋਈ ਬਾਣੀ ਦੇ ਰੂਪ ਦੇ ਵਿੱਚ ਮੌਜੂਦ ਹੈ, ਆਵਾਜ਼ ਦੇ ਰੂਪ ਵਿੱਚ, ਪ੍ਰਕਾਸ਼ ਦੇ ਰੂਪ ਦੇ ਵਿੱਚ, ਉਹ ਅਸੀਂ ਅਵਸ਼ ਪ੍ਰਾਪਤ ਕਰ ਲਵਾਂਗੇ, ਔਰ ਉਸ ਅਨਾਮੀ ਮੰਡਲ ਦੇ ਵਿੱਚ ਪਹੁੰਚ ਕਰਕੇ ਜਨਮ ਔਰ ਮਰਨ ਦੇ ਗੇਟ ਚੋਂ ਨਿਕਲ ਜਾਵਾਂ।
ਗੁਰ ਸੇਵਾ ਤਪਾ ਸੇ ਤਪ ਸਾਰ,
ਕਹਿੰਦੇ ਨੇ ਗੁਰੂ ਦੀ ਸੇਵਾ ਜਿਹੜੀ ਹੈ ਸਾਰੇ ਤਪਾਂ ਦਾ ਸਿਰ ਤਪ ਸਾਰ ਹੈ, ਸਾਰੀ ਸੇਵਾ ਦਾ ਸਾਰ ਗੁਰੂ ਦੀ ਸੇਵਾ। ਹੁਣ ਗੁਰੂ ਦੀ ਸੇਵਾ ਕਿਹੜੀ ਹੈ ਇਹ ਵੀ ਸਪਸ਼ਟ ਕਰ ਦੇ।
ਹਰ ਜਿਉ ਮਨ ਵਸੇ ਸਭ ਦੁੱਖ ਵਿਸਾਰਣ ਹਾਰ।
ਕਹਿੰਦੇ ਨੇ ਇਸ ਮਨ ਨੂੰ ਹਰੀ ਦੇ ਵਿੱਚ ਵਸਾ ਲੈਣਾ ਜਾਂ ਹਰੀ ਦੇ ਗੁਣ ਨੂੰ ਮਨ ਦੇ ਨਾਲ ਜੋੜ ਲੈਣਾ, ਦੋਨੋਂ ਇੱਕੋ ਗੱਲ ਹੈ। ਇਹ ਸਾਰੇ ਤਪਾਂ ਦਾ ਤਪ ਸਾਰ ਗੁਰੂ ਦੀ ਸੇਵਾ ਹੈ। ਹੁਣ ਇਹ ਗੁਰੂ ਦੀ ਸੇਵਾ ਦੇ ਮਤਲਬ ਜਿਹੜੇ ਵਚਨ ਕਰ ਰਹੇ ਨੇ ਸਤਿਗੁਰੂ, ਇਹਨਾਂ ਨੂੰ ਬੜੇ ਧਿਆਨ ਦੇ ਨਾਲ ਸ਼ਰਵਣ ਕਰੋ। ਕਿਉਂ? ਕਿਉਂਕਿ ਅਸੀਂ ਜਿਹੜੀ ਸੇਵਾ ਨੂੰ ਪੂਰਨ ਸੇਵਾ ਸਮਝ ਰਹੇ ਹਾਂ, ਅਸਲ ਦੇ ਵਿੱਚ ਅਸੀਂ ਆਪਣੇ ਆਪ ਦੇ ਉੱਤੇ ਬੰਧਨ ਹੀ ਪਾ ਰਹੇ ਹਾਂ। ਤੇ ਪਹਿਲੀ ਤੁਕ ਦੇ ਵਿੱਚ ਹੀ ਉਹਨਾਂ ਨੇ ਸਾਰੇ ਬੰਧਨ ਕੱਢ ਦਿੱਤੇ ਨੇ ਕਿ ਸਾਰੀ ਸੇਵਾ ਦਾ ਸਾਰ ਜਿਹੜਾ ਹੈ ਜਿਹਦੇ ਨਾਲ ਪਰਮ ਫਲ ਦੀ ਪ੍ਰਾਪਤੀ ਹੁੰਦੀ ਹੈ ਉਹ ਸੇਵਾ ਹੈ ਮਨ ਦਾ ਉਸ ਭਾਰੀ ਦੇ ਨਾਲ ਜੁੜ ਜਾਣਾ, ਯਾਨੀ ਕਿ ਇਸ ਸ਼ਬਦ ਨੂੰ ਪ੍ਰਾਪਤ ਕਰ ਲੈਣਾ, ਇਸ ਪ੍ਰਕਾਸ਼ ਦੇ ਨਾਲ ਜੁੜ ਜਾਣਾ। ਬਾਕੀ ਸਾਰੀਆਂ ਹੀ ਸੇਵਾ ਜਿਹੜੀਆਂ ਨੇ ਇਸ ਦੇ ਅਧੀਨ। ਦਰ ਸੱਚੇ ਦਿਸੇ ਸਚਿਆਰ, ਸੱਚੇ ਦਰ ਤੇ ਪਹੁੰਚ ਕਰਕੇ ਹੀ ਸਚਿਆਰ ਅਕਾਲ ਪੁਰਖ ਦੇ ਦਰਸ਼ਨ ਹੋ ਸਕਦੇ ਨੇ। ਅਕਾਲ ਪੁਰਖ ਦੇ ਦਰਸ਼ਨ ਅਸੀਂ ਕਹੀਏ ਇਸ ਮੰਡਲ ਵਿੱਚ ਕਰ ਲਈਏ ਤੇ ਅਸੰਭਵ ਹੈ। ਇਸ ਮੰਡਲਾਂ ਦੇ ਵਿੱਚ ਤੇ ਉਸ ਦਾ ਗੁਣ ਸਿਰਜਣਹਾਰ ਦਾ ਜਿਸ ਨੂੰ ਨਾਮ ਜਾਂ ਸ਼ਬਦ ਕਿਹਾ ਗਿਆ ਉਸੀ ਦੇ ਅਸੀਂ ਦੀਦਾਰ ਕਰ ਸਕਦੇ ਹਾਂ, ਉਸ ਆਵਾਜ਼ ਨੂੰ ਸੁਣ ਸਕਦੇ ਹਾਂ, ਉਸ ਪ੍ਰਕਾਸ਼ ਦੇ ਨਾਲ ਜੁੜ ਸਕਦੇ ਹਾਂ। ਪਰ ਕਦੀ ਵੀ ਇਸ ਕਲਪਨਾ ਚੋਂ ਨਿਕਲ ਜਾਣਾ ਕਿ ਅਕਾਲ ਪੁਰਖ ਦਾ ਦੀਦਾਰ, ਯਾਨੀ ਕਿ ਜਿਸ ਦੇ ਰੋਮ ਦੀ ਇੱਕ ਕਿਰਨ ਤੋਂ ਅਨੰਤ ਮੰਡਲ ਬਣੇ ਨੇ, ਚਲਾਏ ਜਾ ਰਹੇ ਨੇ, ਉਹ ਪੂਰੇ ਸਰੀਰ ਦੀ ਤਾਕਤ ਕੈਸੀ ਹੋਏਗੀ? ਕਿਆ ਇਹਨਾਂ ਮੁਲਕਾਂ ਦੇ ਵਿੱਚ ਉਹ ਛਮਤਾ ਹੈ, ਇਸ ਸਰੀਰ ਦੇ ਵਿੱਚ ਉਹ ਛਮਤਾ ਹੈ ਕਿ ਉਸ ਪੂਰੇ ਸਰੀਰ ਦਾ ਦੀਦਾਰ ਕਰ ਸਕੇ, ਉਸ ਤਾਕਤ ਨੂੰ ਚੁੱਕ ਸਕੇ? ਤਾਂ ਇਹ ਸਾਰਾ ਕਲਪਨਾ ਮਾਤਰ ਹੈ। ਸੱਚੇ ਦਰ ਤੇ ਦਸਵੇਂ ਦੁਆਰ ਤੇ, ਦਸਵਾਂ ਦੁਆਰ ਦੋਨੋਂ ਅੱਖਾਂ ਦੇ ਪਿੱਛੇ ਜਿਹੜਾ ਦੁਆਰ ਹੈ ਇਸ ਨੂੰ ਵੀ ਦਸਵਾਂ ਕਿਹਾ ਜਾਂਦਾ ਨੇ, ਪਰ ਇਹ ਵੀ ਝੂਠਾ ਹੈ, ਸੱਚਾ ਨਹੀਂ ਹੈ। ਇਹ ਝੂਠਾ ਕਿਉਂ ਹੈ? ਕਿਉਂਕਿ ਇੱਥੇ ਅਕਾਲ ਪੁਰਖ ਦੇ ਦਰਸ਼ਨ ਨਹੀਂ ਹੁੰਦੇ, ਉਸ ਦੇ ਗੁਣ ਦੇ ਹੁੰਦੇ ਨੇ। ਤੇ ਸੱਚਾ ਦਰ ਉਹ ਹੈ ਜਿਹੜਾ ਕਿ ਇਹ ਸਾਰੇ ਮੁਲਕਾਂ ਤੋਂ ਪਰੇ, ਜਿਸ ਨੂੰ ਸੱਤ ਲੋਕ ਕਿਹਾ ਜਾਂਦਾ, ਸੱਤ ਲੋਕ ਦੇ ਪ੍ਰਵੇਸ਼ ਦੁਆਰ ਨੂੰ ਦਸਵਾਂ ਦੁਆਰ ਕਿਹਾ, ਔਰ ਉਸ ਦੁਆਰ ਤੇ ਪਹੁੰਚ ਕਰਕੇ ਹੀ ਇਸ ਜੀਵਾਤਮਾ ਨੂੰ ਅਕਾਲ ਪੁਰਖ ਦੇ ਦਰਸ਼ਨ ਹੁੰਦੇ।
ਗੁਰ ਸੇਵਾ ਤੇ
ਹੁਣ ਕਹਿੰਦੇ ਨੇ ਅਗਰ ਤੂੰ ਗੁਰੂ ਦੀ ਇਹ ਸੇਵਾ ਕਰ ਲਈ ਨਾ, ਮਨ ਨੂੰ ਸ਼ਬਦ ਨਾਲ ਜੋੜ ਲਿਆ, ਤੇ ਕਹਿੰਦੇ ਨੇ ਤਿਰ ਭਵਨ ਸੋਝੀ ਹੋਈ, ਤਿੰਨਾਂ ਮੁਲਕਾਂ ਦਾ ਤੈਨੂੰ ਗਿਆਨ ਹੋ ਜਾਏਗਾ, ਪਹਿਲੇ ਕੀ ਹੋਇਆ ਸੀ, ਹੁਣ ਕੀ ਹੋ ਰਿਹਾ ਔਰ ਅੱਗੇ ਕੀ ਹੋਣ ਵਾਲਾ, ਤਿੰਨੋਂ ਪਤਾ ਚੱਲ ਜਾਣਗੇ। ਤੇ ਸਾਧ ਸੰਗਤ ਜੀ ਸੇਵਾ ਤੇ ਅਸੀਂ ਸਾਰੇ ਕਰ ਰਹੇ ਹਾਂ, ਪਰ ਸਾਨੂੰ ਆਪਣੇ ਸਰੀਰ ਦਾ ਨਹੀਂ ਪਤਾ, ਸਾਡੇ ਸਾਹਮਣੇ ਜਿਹੜਾ ਬੈਠਾ ਉਸ ਦੇ ਅੰਦਰ ਦੀ ਗੱਲ ਨਹੀਂ ਪਤਾ, ਤੇ ਤਿਰ ਭਵਨ ਸੋਝੀ ਦੀ ਕੀ ਗੱਲ ਕਰਨੀ ਹੈ? ਤੇ ਇਸ ਤੋਂ ਸਪਸ਼ਟ ਹੋ ਜਾਂਦਾ ਕਿ ਜਿਹੜੀ ਸੇਵਾ ਦੀ ਗੁਰੂ ਨਾਨਕ ਸਾਹਿਬ ਗੱਲ ਕਰ ਰਹੇ ਨਾ, ਅਸੀਂ ਉਸ ਸੇਵਾ ਦੇ ਦਰਵਾਜ਼ੇ ਤੱਕ ਵੀ ਨਹੀਂ ਪਹੁੰਚੇ। ਉਹ ਕਹਿੰਦੇ ਨੇ ਜਿਸ ਨੇ ਆਪਣੇ ਆਪ ਨੂੰ ਪਛਾਣ ਲਿਆ, ਆਪਣਾ ਆਪ ਕੌਣ ਸੀ? ਆਤਮਾ। ਜਿਸ ਨੇ ਆਤਮਾ ਨੂੰ ਪਛਾਣ ਲਿਆ, ਯਾਨੀ ਕਿ 12 ਸੂਰਜ ਦੀ ਤਾਕਤ ਨੂੰ ਪ੍ਰਾਪਤ ਕਰ ਲਿਆ, ਇਹ ਹੀ ਪਰਮਾਤਮਾ। ਪਰਮਾਤਮਾ ਕੀ ਹੈ? ਆਵਾਜ਼ ਔਰ ਪ੍ਰਕਾਸ਼। ਔਰ ਆਤਮਾ ਕੀ ਹੈ? ਉਹ ਵੀ ਆਵਾਜ਼ ਔਰ ਪ੍ਰਕਾਸ਼, ਯਾਨੀ ਕਿ ਆਤਮਾ ਦਾ ਦੀਦਾਰ ਜਿਹੜਾ ਹੈ ਇਹ ਪਰਮਾਤਮਾ ਦਾ ਮਿਲਣ ਹੈ। ਔਰ ਆਪਣੇ ਆਪ ਦੀ ਪਛਾਣ ਕਰੋ, ਸਰੀਰ ਨੂੰ ਤਿਆਗੋ। ਜਦ ਤੱਕ ਸਰੀਰ ਦੇ ਵਿੱਚ ਅਸੀਂ ਮੌਜੂਦ ਹਾਂ, ਇਸ ਕਬਰ ਚੋਂ ਨਿਕਲਦੇ ਨਹੀਂ, ਅਸੀਂ ਉਸ ਪਰਮਾਤਮਾ ਨੂੰ ਮਿਲਣ ਜਾਂ ਜਾਣਨ ਦੇ ਕਾਬਿਲ ਨਹੀਂ ਬਣ ਸਕਦੇ।
ਸਾਚੀ ਬਾਣੀ ਮੇਲੇ ਪ੍ਰਾਪਤ ਹੋਈ।
ਸੱਚੀ ਬਾਣੀ ਦੀ ਖੂਬੀ ਕੀ ਹੈ ਕਿ ਸੱਚਾ ਮੈਲ, ਯਾਨੀ ਕਿ ਸੱਚਖੰਡ ਦੀ ਪ੍ਰਾਪਤੀ ਹੁੰਦੀ ਹੈ। ਔਰ ਝੂਠੀ ਬਾਣੀ ਦੀ ਖੂਬੀ ਕੀ ਹੈ ਕਿ ਅਸੀਂ ਇਸ ਕਬਰ ਦੇ ਵਿੱਚ ਹੀ ਰਹਿੰਦੇ ਹਾਂ। ਹੁਣ ਇਸ ਵੇਲੇ ਜਿਹੜੀ ਬਾਣੀ ਹੈ ਸੱਚਖੰਡ ਤੋਂ ਆ ਰਹੀ ਹੈ ਸਿੱਧੀ, ਕੋਈ ਇਸ ਨੂੰ ਮੰਨੇ ਜਾਂ ਨਾ ਮੰਨੇ, ਤੇ ਵਿਚਾਰ ਕਰਕੇ ਦੇਖ ਲਓ ਕਿ ਸੱਚਖੰਡ ਦਾ ਦੀਦਾਰ ਹੋ ਗਿਆ ਨਹੀਂ, ਯਾਨੀ ਕਿ ਝੂਠੀ ਸਾਬਤ ਹੋ ਗਈ ਸੱਚਖੰਡ ਤੋਂ ਆਉਣ ਦੇ ਬਾਵਜੂਦ ਵੀ। ਤੇ ਇਹ ਸਾਰੀਆਂ ਹੀ ਬਾਣੀਆਂ ਝੂਠੀਆਂ ਹੋ ਜਾਂਦੀਆਂ ਨੇ ਜਦੋਂ ਸਾਨੂੰ ਆਤਮਾ ਦਾ ਕਲਿਆਣ, ਯਾਨੀ ਕਿ ਉੱਥੇ ਤੱਕ ਪਹੁੰਚਾਉਣ ਦੇ ਕਾਬਿਲ ਨਹੀਂ ਬਣਾਉਂਦੀਆਂ। ਤੇ ਫਿਰ ਇਹਦਾ ਲਾਭ ਕੀ ਹੈ? ਇਹਦਾ ਲਾਭ ਹੈ ਕਿ ਰਸਤਾ। ਇਹ ਸਾਨੂੰ ਰਸਤਾ ਦਿੰਦੀਆਂ ਨੇ ਕਿ ਇਸ ਰਸਤੇ ਚੱਲੋ, ਇਸ ਢੰਗ ਨਾਲ ਚੱਲੋ। ਔਰ ਜਿਹੜੀ ਜੀਵਾਤਮਾ ਉਸ ਰਸਤੇ ਤੇ ਚੱਲ ਪੈਂਦੀ ਹੈ, ਉਸ ਢੰਗ ਨੂੰ ਅਪਣਾ ਲੈਂਦੀ ਹੈ, ਜਿਹੜੀ ਸੇਵਾ ਦਾ ਸਾਰ ਗੁਰੂ ਦੀ ਸੇਵਾ ਕਹੀ ਗਈ ਹੈ, ਯਾਨੀ ਕਿ ਮਨ ਨੂੰ ਇਸ ਪਿੰਜਰੇ ਚੋਂ ਕੱਢ ਲੈਣਾ, ਸਰੀਰ ਨੂੰ ਸੰਸਾਰ ਚੋਂ ਕੱਢ ਲੈਣਾ, ਸ਼ਬਦ ਨਾਲ ਜੋੜ ਲੈਣਾ, ਸਮਝ ਲਓ ਕਿ ਉਸਨੇ ਸੱਚੀ ਬਾਣੀ ਨੂੰ ਸਾਰਥਕ ਕਰ ਲਿਆ, ਤੇ ਉਹ ਫਿਰ ਉਸ ਸੱਚੀ ਬਾਣੀ ਸੱਚੇ ਮੈਲ ਨੂੰ ਪ੍ਰਾਪਤ ਕਰਨ ਦੇ ਕਾਬਿਲ ਹੋ ਜਾਂਦੀ। ਔਰ ਕਹਿੰਦੇ ਨੇ ਐਸੀ ਸੇਵਾ ਕਰਨ ਵਾਲੀ ਜੀਵਾਤਮਾ ਜਿਹੜੀ ਕਿ ਅੰਤਰ ਦੇ ਵਿੱਚ ਪਹੁੰਚ ਗਈ, ਸਾਰੇ ਕੁੱਲ ਦਾ ਉਧਾਰ ਕਰਨ ਦੇ ਕਾਬਿਲ ਬਣ ਜਾਂਦੀ ਹੈ। ਹੁਣ ਕੁੱਲ ਦੀ ਗੱਲ ਅਸੀਂ ਇਹ ਕਰੀਏ ਕਿ ਆਪਣਾ ਪਰਿਵਾਰ ਜਾਂ ਸੰਬੰਧਾਂ ਦੇ, ਤੇ ਇਹ ਗੱਲ ਝੂਠ ਹੈਗੀ ਹੈ, ਯਾਨੀ ਕਿ ਅਧੂਰਾ ਅਰਥ ਹੈ। ਪੂਰਨ ਅਰਥ ਕੀ ਹੈ? ਕੁੱਲ ਕੀ ਹੈ? ਇਨਸਾਨ ਦੀ ਜਾਤ, जितनी भी इंसान की जून मौजूद है यह सारा कुल है इंसान का। इंसान जून दे विच आईयां सारियां ही जीवात्मा सच खंड ले जाण दे काबिल हो जाती है जीवात्मा जड़ी की गुरु की ऐसी सेवा कर लैंदी है कि मन नू शब्द नाल जोड़ ले कि आत्मा अपने आप ही उहदे नाल जुड़ करके अखुट भंडार नाम का प्राप्त करके पलक चपकदे ही इस सृष्टि दियां सारियां ही रूहां नूं सच खंड ले जाण दे काबिल बन जांदी है।
निर्मल नाम रखे और तारे
ये जीवात्मा निर्मल होकर के मन की मैल नू त्याग करके ही उस सच्चे शब्द नू अंतर दे विच प्राप्त करन दे काबिल हो सकती है और किसे तरीके दे नाल जबान दे नाल जप करके कदी भी ये ना ते निर्मलता हासिल होएगी और ना ही ये सच्चे शब्द नू प्राप्त करन दे काबिल बन सकेगी।
साची सोभा साची द्वारे
आत्मा की सच्ची शोभा केड़ी है सच्चे द्वार ते पहुंच करके। सच्चा द्वार केड़ा दसवां असी नौ द्वारा फसी वैसे हैं नौ द्वार संसार नाल संबंध रखते ने यह नौ द्वारा चो दिने राती गंध निकलता है सारी उम्र नहीं अनंत काल तो पूंजते आ रहे हैं पूंजते पूंजते ही मर जावांगे फिर भी गंध निकलता रहेगा अखीर घर वाले ले जा करके साड़ देंगे या यमुना च रोड़ देंगे क्यों यह नौ द्वारे बंद ही नहीं जी होते गांधी कटते रहते हैं तो यह नौ द्वारा चो निकल करके दसवें द्वार पहुंच करके ही यह जीवात्मा उस सच्ची चीज नू प्राप्त करने के काबिल होती है।
सेवड भागी जी गुर सेवा लाए
कहंदे ने ऐसी सेवा वड्डे भागा दे नाल मिलती है जड़ी सेवा असी कर रहे हैं कोई यह मतलब नहीं है कि उहदे वास्ते कोई भाग की लोड़ ही नहीं हैगी ये भी करोड़ जमना के फुल होंदे ने तां जा करके सतगुरु दे कोल आंदे आ और आ करके सानू यह सेवा मिलती है। सेवा का भाव की है इनू भी सतगुरु स्पष्ट करते हैं कि पिछले जन्मां की जड़ी असी कर्मां की मैल एकत्रित की है ना इस मन नू धोण वास्ते जिस तरह मन नू कपड़े नू धोण वास्ते मैल नू साबण चाहिए ना उसे तरह मन के एक कर्मां की इफेक्ट नू धोण वास्ते यह इफेक्ट की हैगा मैल इनू धोण वास्ते सेवा की लोड़ है परोपकार की लोड़ है कृतज्ञता की लोड़ है यानी कि निमाणेपन हंकार चो निकलण की शरण की लोड़ है तो इसी वास्ते सानू यह सेवा दी जाती है जिड़ी कि आप सारे ही शरीर के रूप करते हैं तो यह भी कोई घट वड भाग या पुन का काम नहीं है पर इसका फल ता ही है जे असी मन नू मार लीए मन नू नीवा कर लीए अगर इस शरीर की सेवा करते हुए मन फैल गया मन हंकार च आ गया ईर्षा द्वैसता निंदा दे विच आ गया तो सतसंग जी विचार करके देख लो असी अपने हाथ के नाल ही जिस डाली से बैठे हैं ना उस डाली नू कट रहे हैं प्राण शक्ति तो हथों निकल गई और गुरु के कोल आ करके जिहड़ा मकसद सीगा शब्द प्राप्त करन दा वह भी चला गया यानी कि मनुखा जन्म हथों गवा करके एक दा दो इफेक्ट ला करके इस जन्म तो जावांगे दो दा मतलब कि जैसी ईर्षा निंदा और जैसे कर्म असी गुरु के कोल आ करके सेवा करते हुए करते हैं ना विचार करके देख लो अपने अंदर चाह करके सब सारे पर्दे जड़े ने सतगुरु बिल्कुल खोल करके रख देंगे किसी हंकार दे भी चाह करके इतने मत बैठा करो यानी कि बिल्कुल स्पष्ट होकर के गुरु नु मुख रख करके और उन्हें शरण उसकी शरण होने करके उसी के भाव में लैकर के इतने बैठो ता ही तुम्हें यह बाणी समझ जाएगी तो असी जड़ा हंकार और ऐसे विचार करके शरीर की सेवा करते हैं ना यानी कि संसार के अगर कर दे तो एक का इफेक्ट एक मिलता और अगर असी इस गुरु के घर करांगे ना एक का इफेक्ट दो मिलेगा क्यों गुरु की वड्याई है कि वह पाप या पुन दोनों नू दूना करके साड़ी झोली देता है यह यानी कि काल का पैरा चलता पाया और उत्तों दयाल की ताकत काम करती पी है यानी कि एक दे दो का इफेक्ट अगर असी सच्चा काम करांगे घंटे की सेवा की तो दो घंटे लिख दते उसलिए असी बड़े खुश होकर छाला मारते घर आते हैं कि सतगुरु ने वचन किए ने बेटा तू दो घंटे करेगा मैं तेरे घंटे तेरे खाते चार घंटे लिखागा लै बलिहार जावा कुर्बान हो गए तो जदों जा करके असी इतने पाप कमाते हैं ईर्षा निंदा के नफरत सागर खड़े करते हैं परमार्थी जीवन के रस्तिया रोड़े अटकाते हैं उन्होंने इस घर तो ही बेदखल कर देने गुरु तो ही दूर कर देने तो विचार करके देख लो इन्हों का डबल इफेक्ट नहीं होएगा एक पास तो असं डबल लैन की खुशी मनाते हैं तो दूसरे पास हम आसरू कटने शुरू कर दो क्यों क्योंकि असी यह सारी कमाई जड़ी है ना बड़ी उच्ची कमाई है पूरन सतगुरा की शरण के आ करके असी कमा चुके हैं और इसका भुगतान करने वास्ते सानू अगले जन्मों के जाना पेगा अज 900 साल बाद असं इतने इकट्ठे हुए हैं यह भी सतगुरु की वड्याई है कि उसने दया मेहर करके सानू अपने कोल बचा लिया और इत्थे आ करके असीं फिर वही सब कुछ किया कि अगले कितने हजार साल तक यह सतगुरु की मौज है कि सानू फिर एकत्रित करे या ना करे तो सारे अहंकार दे विच निकल जाओ कि असीं कोई ऐसी ड्यूटी देंदे आ जिस दे विच आ करके उस शब्द नू प्राप्त कर लवांगे ते अख बंद करके शब्द किसी नू नहीं मिलिया शरीर नू संसार दे विचों कढ गए यह जीवात्मा कल्याण दे अधारी आश बन गई है।
अंदिन भगत सच नाम दिराए
गुरु नानक साहब कहंदे ने दिनी राती उस शब्द की कमाई करनी किस तरीके दे नाल, यानी कि अख बंद करके सिर्फ गल नहीं बनेगी, शरीर नू संसार चो कढ़ना, मन बुद्धि और इंद्रिया चो इस आत्मा नू आजाद कराना, यह एक लड़ाई है, यह एक ऐसी लड़ाई है जिहड़ी कि जन्म तो ही शुरू हो जाती है। एक पासे काल है भुलाण वास्ते, भरम पैदा करन वास्ते, ते क्या दयाल की ताकत घट है, क्या सतगुरु की ताकत घट है? सतगुरु को ताकत लै करके काल अपना काम कर रहा है, तो सानू यकीन किस दे उपर है? संसार दे उपर, संसार की टेक लै करके असं बैठे हाँ। संसार की टेक दे नाल आत्मा का कल्याण नहीं हो सकता, जब तक असं अपने सतगुरु परमात्मा की टेक नहीं लवेंगे, उस अकाल पुरख की टेक नहीं लवेंगे, उस दे उते यकीन नहीं करांगे, श्रद्धा प्रेम और यकीन दे नाल उसकी शरण च नहीं जावांगे, तन मन तन वचन और कर्म उस दे उपर कुर्बान नहीं करांगे। अजे तक तो साडियां लिस्टां ही नहीं खत्म हुई, तो कुर्बानी कदों असं करांगे? जन्म साडे हथों निकल चुका, कितने ने इत्थे बैठे जड़े उठ के घर भी जा सकते हैं? पल की खबर नहीं, अगर 50 साल असं बीत चुके तो 51 साल की कोई गरंटी नहीं हैगी, एक पल की कोई गरंटी नहीं। जड़े निकल गए वो तो हाथ झाड़ दो, तो जड़े हुण बाकी ने उसका भी कोई यकीन नहीं कि असं शब्द में मिल पावे या नहीं पावे, तो फिर असं कैसे कर्म कर रहे हैं? क्या यह कर्म कर दिया सानू शर्म भी नहीं आती कि परमात्मा ने साडे उत्ते कृतज्ञ होकर के यह मनुख का जामा दिता? इंसान बनन वास्ते असं परमात्मा का रूप है गया, परमात्मा बनन वास्ते जन्म लिया, असं इस जन्म के परमात्मा से की बनना सी? एक पूर्ण इंसान भी नहीं बन सके, यानी कि इंसान तो भी नीचे पशुआं की जून विचर रहे हैं। किस तरीके दे नाल पशु जड़ा एक काम के मुतलक सिर्फ एक सीजन दे एक बारी स्त्री पुरुष का मेल होंदा, ते क्या दिने राती असं मूह काला करते हुए क्या इंसान बनने की कोशिश कर रहे हैं, जिसनों असं आश्रम कहते हैं गृहस्थ आश्रम, यह तो एक विशाले तो भी निचले स्तर तक पहुंच चुका है। तो ऐसी मर्यादा लै करके असं सच्चे नाम को प्राप्त करने के काबिल कभी नहीं बन सकते। नाम ही ताकत है जड़ी इंसान के सारे कुल नू कल्याण करन दे काबिल बना सकती।
नानक साच कहे विचार,
गुरु नानक साहब कहंदे ने इह जिहड़ा शब्द उचारिया गया इस दे विच जो हुक्म दिता गया यह बड़ा सोच विचार के मेरी निजी जिंदगी का तजुर्बा है कि जो कुछ मैं देखिया पालिया जो कुछ हासिल किया वह सारे का निचोड़ मैं तुहानू दस रहा वा, इस दे उत्तर तुसी अमल करो।
हर का नाम रखे और तार,
ओ हरी दा नाम ही है जड़ा आवाज और प्रकाश दे रूप दे विच है, उस दे प्रति शौक ख्याल और आसक्ति पैदा करो, बाकी सारियां गल्लां तेरियां झूठियां।
हर भगती राते मोख द्वार,
और दिने राती इस अशक्ति शोक नू पैदा करन दी जड़ी गल है उसनू भक्ति किया जांदा है। अख बंद करके बैठ करके बगले बन जाना यह कोई भक्ति नहीं है, जब तक शरीर संसार चो नहीं निकलेगा, मन इंद्रिया की दास्ता तो मुक्त नहीं होएगा, तो यह भक्ति किसनू दिखा रहे हैं? यह केड़ी भक्ति है? यह विचार करके देखो, मुक्ति का द्वार उतना ही दूर है जितना कि जन्म लैण तो पहला सीगा, बल्कि असं उस तो होर ही दूर हो रहे हैं अपने निचले जामे पक्के करके, तो यह मुक्ति के द्वार की प्राप्ति इस तरीके दे नाल किसी नू नहीं हो सकती। सतसंगत जी, अज के सचखंड की वाणी गुरु नानक साहब ने बिल्कुल स्पष्ट कर दिता है कि असं कितने भरम के बैठे हाँ, और यह भरम सिर्फ पूर्ण सतगुरु ही दूर करता है, और सतगुरु की सेवा केड़ी है कि इस शरीर नू मन नू संसार चो कढ़ लैना और उस शब्द के नाल जोड़ लैना, और शब्द जड़ा है निरंजन है, माया तो रहित है, मन बुद्धि और इंद्रिया तो परे एक प्रकाश और एक आवाज है, और वही सारे इंसान के कुल का कल्याण का काबिल बनता है, वही ताकत है जड़ी कि मन बुद्धि और इंद्रिया तो परे सारी सृष्टि को चला रही है, आधार दे रही है और खत्म कर रही है। इसन प्राप्त करने वाली जीवात्मा ही अपने आप को कल्याण का अधिकारी बना करके सदा ली उस एक भी सिद्धत होकर के जन्म और मरण के गेट चो निकल जाती है। सतसंगत जी, सतगुरु जी वाणी देंदे हैं वो कुछ तुका भी लेंदे हैं, कुछ मिसाल भी देंदे हैं, पर गुरु साहबां दा इतना ही भाव हुंदा है कि जिस अंग नूं समझाना चाहते हैं अच्छे ढंग नाल समझा सकन, किसी की निंदा या वड्याई करना नहीं, ना ही कोई नवा मत या धर्म चलाने वास्ते असं इतने इकट्ठे होंगे हैं, तो साढ़े सारे का फर्ज बन जाता है कि जो उपदेश सचखंड तो दिता जाता है उसनों असी हासिल करिए, अपनी जामा पहनाइए, बिना अमल किए पोथियों नूं पढ़ के या इस पोथी की व्याख्या सुन के जिसनों सचखंड कहते हैं किसी का कल्याण नहीं हो सकता। असं अपने अगले जन्म भी पक्के कर रहे हैं, और जिसने एक भी वचन के उपर अमली जामा पहनाता वो अपनी आत्मा का कल्याण करन दा अधिकारी बन जाएगा, और इसी कल्याण वास्ते इसी पुन नूं खट्टण वास्ते यह इंसान का जामा 84 लाख जामिया उत्तम जामा दिता जाता है कि अपने घर पहुँच करके आवागमन तो मुक्त हो जा। तो कोई भी माई भाई इन्हों वचना का इस प्रक्रिया का कुछ होर अर्थ कढ़ता है तो उसकी अपनी मनमत है, गुरमत का उसके कढ़े अर्थों के नाल कोई भी संबंध नहीं, बेशक यह सारी प्रक्रिया किसी ना किसी देश जात मजहब कौम के नाल संबंध रखती है, पर पूरन सतगुरों का ऐसा कोई भी भाव नहीं है, सिर्फ कल्याण आत्मा का यही उन्हों का भाव है और यही असी धारण करना है।